ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਜੈਤ ਸ੍ਰੀ ਦੀ ਵਾਰ ਦਾ ਇਹ ਮਹਾਂਵਾਕ, ਇਸ ਦੇ ਵਿੱਚ ਦੋ ਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਆਨ ਕਰ ਰਹੇ ਨੇ, ਇੱਕ ਪਰਮਾਤਮਾ ਦਾ, ਇੱਕ ਮਾਇਆ ਦਾ। ਇਨ੍ਹਾਂ ਦੋਹਾਂ ਦੀ ਵਿਆਖਿਆ ਮਾਇਆ ਤੇ ਪਰਮਾਤਮਾ, ਜਾਂ ਇੰਜ ਕਹਿ ਲਓ ਧਰਮ ਕਥਾ ਧਾਰਮਿਕ ਮੰਦਰਾਂ ਵਿੱਚ ਪਰਮਾਤਮਾ ਤੋਂ ਬਾਅਦ ਅਗਰ ਕਿਸੇ ਦੀ ਵਿਆਖਿਆ ਹੋਵੇਗੀ ਤਾਂ ਮਾਇਆ ਹੀ ਹੈ। ਕਿਉਂ? ਮਾਇਆ ਉਸ ਪ੍ਰਭੂ ਦੀ ਛਾਇਆ ਹੈ। ਮਹਾਮਾਈ ਤਾਂ ਕੀ ਹੈ? ਛਾਇਆ। ਤਾਂ ਛਾਇਆ ਦੀ ਵੀ ਗੱਲ ਹੋਵੇਗੀ, ਜਿਸ ਦੀ ਛਾਇਆ ਹੈ ਫਿਰ ਉਸ ਦੀ ਵੀ ਗੱਲ। ਤੋ ਮਾਇਆ ਦਾ ਰੂਪ ਵੀ ਵਰਣਨ ਕੀਤਾ ਹੈ, ਪ੍ਰਭੂ ਦੀ ਗੱਲ ਵੀ ਆਖੀ ਹੈ। ਅਕਾਲ ਪੁਰਖ ਨੇ ਸਾਨੂੰ ਇਹ ਪੰਜ ਗਿਆਨ ਇੰਦਰੇ ਦਿੱਤੇ ਨੇ, ਔਰ ਇਨ੍ਹਾਂ ਇੰਦਰੀਆਂ ਦਾ ਆਪਣਾ ਰਸ ਵੀ ਹੈ। ਅਗਰ ਮਾਇਆ ਰਸ ਨਹੀਂ ਹੈ ਤਾਂ ਮਨੁੱਖ ਇਸ ਦੇ ਪਿੱਛੇ ਭੱਜ ਦੌੜ ਨਹੀਂ ਕਰ ਸਕਦਾ। ਰਸ ਹੈ ਪਰ ਇੰਦਰੀਆਂ ਦਾ ਰਸ ਹੈ, ਔਰ ਪ੍ਰਤੱਖ ਰਸ ਹੈ। ਪਰਮਾਤਮਾ ਹੈ ਜੋ ਇੰਦਰੀਆਂ ਦਾ ਰਸ ਨਹੀਂ ਹੈ, ਕੋਈ ਇੰਦਰੀਆਂ ਦਾ ਰਸ ਨਹੀਂ ਹੈ, ਉਹਨੂੰ ਆਤਮ ਰਸ ਕਹਿੰਦੇ ਨੇ, ਪਰਮਾਤਮ ਰਸ ਕਹਿੰਦੇ ਨੇ। ਜਾਂ ਇੰਜ ਕਹਿ ਲਓ ਜੋ ਰਸ ਹੈ ਉਹ ਪਰਮਾਤਮਾ ਹੈ, ਜੋ ਆਨੰਦ ਹੈ ਉਹ ਪਰਮਾਤਮਾ ਹੈ, ਜੋ ਖੇੜਾ ਹੈ ਉਹ ਪਰਮਾਤਮਾ ਹੈ, ਜੋ ਸਦੀਵੀ ਆਨੰਦ ਹੈ, ਜੋ ਮਹਾਨ ਸੁਆਪਣ ਹੈ ਉਹ ਪਰਮਾਤਮਾ ਹੀ ਹੈ। ਤੋ ਮਨੁੱਖ ਜਗਤ ਵਿੱਚ ਜੀ ਸਕਦਾ ਹੈ ਇਨ੍ਹਾਂ ਦੋਹਾਂ ਦੇ ਪ੍ਰਭਾਵ ਹੇਠ, ਪਰ ਦੋਹਾਂ ਦਾ ਇਕੱਠਾ ਪ੍ਰਭਾਵ ਨਹੀਂ ਪਏਗਾ। ਇਨ੍ਹਾਂ ਦੋਹਾਂ ਦੇ ਚੋਂ ਕਿਸੇ ਇੱਕ ਦੇ ਪ੍ਰਭਾਵ ਹੇਠ ਜੀ ਸਕਦਾ, ਪਰ ਐਸਾ ਤਾਂ ਹੈ ਨਹੀਂ ਕਿ ਮਨੁੱਖ ਪ੍ਰਭਾਵ ਦੇ ਚ ਨਹੀਂ ਜੀ ਰਿਹਾ। ਸਾਰਾ ਸੰਸਾਰ ਜੀ ਰਿਹਾ ਜਾਂ ਮਾਇਆ ਦੇ ਪ੍ਰਭਾਵ ਵਿੱਚ ਜਾਂ ਪਰਮਾਤਮਾ ਦੇ ਪ੍ਰਭਾਵ ਵਿੱਚ। ਇੰਜ ਕਹਿ ਲਈਏ, ਚਲੋ ਗਿਣਤੀ ਮਾਤਰ 99% ਮਾਇਆ ਦੇ ਪ੍ਰਭਾਵ ਹੇਠ ਜੀਵਦੇ ਨੇ, ਕਿਧਰੇ ਇੱਕ ਉਹ ਪਰਮਾਤਮਾ ਦੇ ਪ੍ਰਭਾਵ ਵਿੱਚ ਜੀਵਦਾ। ਤੇ ਮਨੁੱਖ ਦੀ ਕੋਈ ਐਸੀ ਸੁਭਾਵਿਕ ਰੁਚੀ ਹੈ, ਇਹ ਭੀੜ ਤੋਂ ਪ੍ਰਭਾਵਿਤ ਹੈ, ਤੋ ਭੀੜ ਤੇ ਮਾਇਆ ਦੇ ਜਗਤ ਦੇ ਚ ਹੈ, ਪਰਮਾਤਮਾ ਦੇ ਜਗਤ ਦੇ ਚ ਨਹੀਂ ਹੈ। ਭੀੜ ਸਾਰੀ ਮਾਇਆ ਦੇ ਆਲੇ ਦੁਆਲੇ ਹੈ। ਹੁਣ ਦੂਸਰਾ ਮੈਂ ਅਰਜ਼ ਕਰਾਂ, ਪਰਮਾਤਮਾ ਦੇ ਅਨੇਕਾਂ ਰੂਪ ਨੇ, ਅਨੇਕ ਰੂਪ ਤੇਰੇ ਨਾਰਾਇਣਾ, ਤੋਂ ਮਾਇਆ ਦੇ ਵੀ ਅਨੇਕਾਂ ਰੂਪ ਨੇ, ਇੱਕ ਰੂਪ ਨਹੀਂ ਹੈ। ਜਦ ਪਰਮਾਤਮਾ ਦੇ ਅਨੇਕਾਂ ਰੂਪ ਨੇ ਤਾਂ ਫਿਰ ਅਨੇਕਾਂ ਰੂਪਾਂ ਦੀ ਛਾਇਆ ਵੀ ਹੋਵੇਗੀ। ਇਸ ਨੂੰ ਇਸ ਤਰ੍ਹਾਂ ਲੈਣਾ, ਛਾਇਆ ਵੀ ਹੋਵੇਗੀ। ਤੂੰ ਛਾਇਆ ਦੇ ਵੀ ਕਈ ਰੂਪ ਨੇ, ਮਾਇਆ ਦੇ ਵੀ ਕਈ ਰੂਪ ਨੇ, ਔਰ ਪਰਮਾਤਮਾ ਦੇ ਵੀ ਕਈ ਰੂਪ ਨੇ, ਅਨੇਕ ਰੂਪ ਤੇਰੇ ਨਾਰਾਇਣ। ਪਰਮਾਤਮਾ ਦਾ ਜਗਤ ਤੇ ਮਾਇਆ ਦਾ ਜਗਤ, ਇੱਕ ਨੂੰ ਕਹਿੰਦੇ ਨੇ ਤ੍ਰਿਸ਼ਨਾ ਦਾ ਜਗਤ, ਇੱਕ ਨੂੰ ਕਹਿੰਦੇ ਨੇ ਸੰਤੁਸ਼ਟੀ ਸੰਤੋਖ ਦਾ ਜਗ, ਇੱਕ ਸੰਸਾਰ ਉਹ ਜੋ ਮਨੁੱਖ ਦੀ ਤ੍ਰਿਸ਼ਨਾ ਤੇ ਖੜਾ ਹੈ ਔਰ ਸਾਰਾ ਪ੍ਰਭਾਵ ਤ੍ਰਿਸ਼ਨਾ ਕਰਕੇ, ਇੱਕ ਸੰਤੁਸ਼ਟੀ ਦਾ ਜਗਤ ਸਾਰਾ ਪ੍ਰਭਾਵ ਜੋ ਹੈ ਸੰਤੁਸ਼ਟੀ ਵਿੱਚ ਹੈ। ਜੋ ਮੈਂ ਵਿਆਖਿਆ ਕਰ ਰਿਹਾ ਇਸ ਵਕਤ ਇਸ ਸ਼ਬਦ ਨੂੰ ਆਧਾਰ ਬਣਾ ਕੇ ਜੋ ਸਤਿਗੁਰਾਂ ਨੇ ਅੱਜ ਦਾ ਹੁਕਮ ਬਖਸ਼ਿਸ਼ ਕੀਤਾ, ਇਹਦੇ ਚ ਮਹਾਰਾਜ ਕਹਿੰਦੇ ਨੇ ਫਿਰ ਮਾਇਆ ਦੁੱਖ ਰੂਪ ਹੈ। ਇਸ ਤਰ੍ਹਾਂ ਫਰਮਾਨ ਕਰ ਰਹੇ ਨੇ, ਸ਼ਬਦ ਦਾ ਸਾਰ ਭੂਮਿਕਾ ਦੇ ਰੂਪ ਵਿਚ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਮਾਇਆ ਅਨੇਕਾਂ ਰੂਪ ਰੱਖਦੀ ਹੈ ਔਰ ਅਨੇਕਾਂ ਤਰ੍ਹਾਂ ਦਾ ਦੁੱਖ ਹੈ, ਦੁੱਖ ਹੈ। ਪਰਮਾਤਮਾ ਅਨੇਕਾਂ ਰੂਪ ਰੱਖਦਾ ਹੈ ਔਰ ਅਨੇਕਾਂ ਤਰ੍ਹਾਂ ਦਾ ਆਨੰਦ ਹੈ, ਰਸ ਹੈ। ਮਾਇਆ ਦੇ ਦੁੱਖ ਦੀ ਕੋਈ ਸੀਮਾ ਨਹੀਂ ਹੈ ਤੇ ਪਰਮਾਤਮਾ ਦੇ ਆਨੰਦ ਦੀ ਵੀ ਕੋਈ ਸੀਮਾ ਨਹੀਂ ਹੈ। ਫਿਰ ਇਸ ਤਰ੍ਹਾਂ ਪ੍ਰਾਚੀਨ ਰਿਸ਼ੀ ਕਹਿੰਦੇ ਨੇ ਪਰਮਾਤਮਾ ਜੋ ਹੈ ਸੱਤ ਹੈ, ਮਾਇਆ ਜੋ ਹੈ ਮਿੱਥ ਹੈ, ਅਸੱਤ ਹੈ। ਮੈਂ ਫਿਰ ਦੁਹਰਾਵਾਂ, ਅਨੇਕਾਂ ਹੀ ਰੂਪ ਨੇ ਮਾਇਆ ਦੇ, ਅਨੇਕਾਂ ਹੀ ਰੂਪ ਨੇ ਪਰਮਾਤਮਾ ਦੇ। ਜੇ ਪਰਮਾਤਮਾ ਸੱਤ ਹੈ ਤੋ ਮਾਇਆ ਮਿੱਥ ਹੈ, ਅਸੱਤ ਹੈ। ਜੇ ਪਰਮਾਤਮਾ ਆਨੰਦ ਹੈ ਤੋ ਮਾਇਆ ਦੁੱਖ ਹੈ। ਸੁਮਕੇ ਮਾਇਆ ਉਸ ਅਸੀਮ ਦੀ ਮਾਇਆ ਹੈ, ਉਹਦੀ ਛਾਇਆ ਹੈ। ਇਹ ਛਾਇਆ ਵੀ ਅਸੀਮ ਹੈ। ਪਰਮਾਤਮਾ ਦੇ ਆਨੰਦ ਦੀ ਕੋਈ ਸੀਮਾ ਨਹੀਂ, ਮਾਇਆ ਦੇ ਦੁੱਖ ਦੀ ਵੀ ਕੋਈ ਸੀਮਾ ਨਹੀਂ। ਅਨੰਤ ਦੁੱਖ ਔਰ ਅਸੀਮ ਦੁੱਖ। ਜਦ ਅਸੀਮ ਦੁੱਖ ਨੇ ਫਿਰ ਵੀ ਜਗਤ ਇਸੇ ਵਿੱਚ ਜੀਵਦਾ, ਇਸੇ ਵਿੱਚ ਜੀਵਦਾ। ਉਹਦਾ ਇੱਕ ਕਾਰਨ ਮਾਇਆ ਉੱਪਰ ਉੱਪਰ ਸੁੱਖ ਭਾਸਦੀ ਏ, ਜਿਹਨੂੰ ਮ੍ਰਿਗ ਤ੍ਰਿਸ਼ਨਾ ਕਰਕੇ ਵੀ ਕਿਹਾ। ਇਹ ਇੱਕ ਰੂਪ ਵੀ ਮਾਇਆ ਦਾ ਬਿਆਨ ਕੀਤਾ, ਮ੍ਰਿਗ ਤ੍ਰਿਸ਼ਨਾ। ਧੁੱਪ ਦੇ ਚ ਰੇਤ ਚਮਕਦੀ ਪਈ ਹੈ, ਦੁਪਹਿਰ ਦਾ ਵਕਤ ਹੈ, ਮਰੂਥਲ ਦੇ ਚ ਸਹਿਰਾ ਦੇ ਚ ਹਿਰਨ ਪਿਆਸਾ ਹੈ। ਉਹਦੀ ਪਿਆਸ ਉਹਦੀ ਅੱਖਾਂ ਨੂੰ ਧੋਖਾ ਦੇ ਦਿੰਦੀ ਹੈ। ਚਮਕਦੀ ਹੋਈ ਰੇਤ ਉਹਨੂੰ ਪਾਣੀ ਦਿਖਾਈ ਦਿੰਦਾ, ਪਾਣੀ ਦਿਖਾਈ ਦਿੰਦਾ। ਪਿਆਸ ਕਰਕੇ ਚਮਕਦੀ ਹੋਈ ਰੇਤ ਯਥਾਰਥ ਰੇਤ ਨਹੀਂ ਦਿਖਾਈ ਦਿੰਦੀ, ਪਾਣੀ ਦਿਖਾਈ ਦਿੰਦੀ। ਦੌੜਦਾ ਇਹ ਹਿਰਨ, ਕੋਲ ਪਹੁੰਚਦਾ ਕਿ ਰੇਤ ਹੈ, ਪਰ ਜਿਤਨੇ ਚਿਰ ਤੱਕ ਰੇਤ ਦਿਖਾਈ ਦੇਵੇ ਇਤਨੇ ਚਿਰ ਤੱਕ ਹੋਰ ਦੂਰ ਚਮਕਦੀ ਹੋਈ ਰੇਤ ਪਾਣੀ ਦਿਸਣ ਲੱਗ ਪੈਂਦੇ। ਇੱਕ ਰੇਤ ਤੇ ਰੇਤ ਹੋ ਗਈ, ਦੂਜੇ ਸਾਹਮਣੇ ਰੇਤ ਦਾ ਟਿੱਬਾ ਸੂਰਜ ਦੀਆਂ ਕਿਰਨਾਂ ਨਾਲ ਚਮਕ ਰਿਹਾ, ਪਾਣੀ ਦਿਖਾਈ ਦੇ ਰਿਹਾ ਔਰ ਉਸ ਦੇ ਚ ਚਮਕ ਸੂਰਜ ਦੀ ਹੈ। ਮੈਂ ਫਿਰ ਅਰਜ਼ ਕਰਾਂ, ਮਾਇਆ ਛਾਇਆ ਹੈ, ਛਾਇਆ ਪਰਮਾਤਮਾ ਦੀ ਹੈ। ਮਹਾਮਾਈ ਤਾਂ ਕੀ ਹੈ, ਛਾਇਆ, ਉਹਦੀ ਛਾਇਆ ਹੈ। ਅਸੀਮ ਹੈ ਪਰਮਾਤਮਾ, ਇਹ ਛਾਇਆ ਵੀ ਅਸੀਮ ਹੈ। ਫਿਰ ਹਿਰਨ ਦੌੜਦਾ, ਜੈਸੇ ਕੋਲ ਪਹੁੰਚਦਾ ਹੈ ਰੇਤ, ਮਾਇਆ ਦੂਰੋਂ ਚਮਕਦੀ ਦਿਖਾਈ ਦਿੰਦੀ ਹੈ, ਦੂਰੋਂ ਪ੍ਰਭਾਵਿਤ ਕਰਦੀ ਹੈ। ਪੰਜਾਬੀ ਮੁਹਾਵਰਾ ਦੂਰ ਦੇ ਡੋਲ ਸਵਾਮਣੇ, ਜੈਸੇ ਕੋਈ ਮਾਇਆ ਦੇ ਨਿਕਟ ਪਹੁੰਚਦਾ ਹੈ। ਕੌਣ ਪਹੁੰਚਦਾ ਜੋ ਮਾਇਆ ਨੂੰ ਗਹਿਰਾਈ ਨਾਲ ਦੇਖਦਾ। ਮਨੁੱਖ ਮਾਇਆ ਤੋਂ ਪ੍ਰਭਾਵਿਤ ਤੇ ਹੁੰਦੇ ਨੇ, ਹੈ ਕਿ ਹਿਰਨ ਦੀ ਸਾਰੀ ਦੌੜ ਵੀ ਉਸ ਚਮਕਦੀ ਹੋਈ ਰੇਤ ਦੀ ਤਰਫ ਹੈ, ਪਰ ਗਹਿਰਾਈ ਨਾਲ ਹਿਰਨ ਨਹੀਂ ਦੇਖਦਾ। ਪਿਛਲੀ ਰੇਤ ਮੈਂ ਛੋੜ ਆਇਆ ਕਿਉਂਕਿ ਰੇਤ ਸੀ, ਤੇ ਹੁਣ ਇਹ ਜਿਹੜਾ ਪਾਣੀ ਦਿਖਾਈ ਦੇ ਰਿਹਾ ਕਿਧਰੇ ਰੇਤ ਹੀ ਨਾ ਹੋਵੇ। ਪਰ ਉਸਦੀ ਪਿਆਸ ਕਲਪਨਾ ਨੂੰ ਇਤਨਾ ਪ੍ਰਗਾੜ ਕਰ ਦਿੰਦੀ ਹੈ, ਫਿਰ ਚਮਕਦੀ ਹੋਈ ਰੇਤ ਪਾਣੀ ਦਿਖਾਈ ਦਿੰਦੀ। ਮਨੁੱਖ ਇਸ ਤਰ੍ਹਾਂ ਦੀ ਕਲਪਨਾ ਕਰਦਾ, ਇਹ ਚੀਜ਼ ਮੈਨੂੰ ਮਿਲ ਜਾਏ ਬਸ ਮੈਂ ਮਹਾਨ ਆਨੰਦਿਤ ਹੋ ਜਾਵਾਂਗਾ, ਸੁਖੀ ਹੋ ਜਾਵਾਂਗਾ। ਅੱਜ ਤੱਕ ਦਾ ਅਨੁਭਵ ਇਹ ਕਹਿੰਦਾ ਮਿਲ ਗਈ, ਉਹ ਚੀਜ਼ ਵੀ ਮਿਲ ਗਈ, ਉਹ ਵਸਤੂ ਵੀ ਮਿਲ ਗਈ। ਵਸਤੂ ਤੇ ਮਿਲ ਗਈ, ਆਨੰਦ ਨਾ ਮਿਲੇ। ਵਸਤੂ ਤੇ ਮਿਲ ਗਈ, ਸੁਖ ਨਾ ਮਿਲੇ। ਇੱਕ ਚੰਗਾ ਵਧੀਆ ਤੇ ਵੱਡਾ ਕਾਰੋਬਾਰ ਮਿਲ ਜਾਏ ਮੈਂ ਸੁਖੀ ਹੋ ਜਾਵਾਂਗਾ, ਮਿਲ ਗਿਆ। ਬੜਾ ਮਸਰੂਫ ਹੈ ਆਪਣੇ ਕੰਮ ਕਾਰ ਵਿੱਚ, ਬੜਾ ਨਫਾ ਹੈ, ਕਾਰੋਬਾਰ ਤੇ ਮਿਲ ਗਿਆ, ਸੁਖ ਨਹੀਂ ਮਿਲੇ। ਕੋਲ ਜਾ ਕੇ ਪਤਾ ਚੱਲਦਾ ਰੇਤ ਹੈ, ਮਿਲ ਕੇ ਹੀ ਪਤਾ ਚੱਲਦਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿੰਨੇ ਚਿਰ ਤੱਕ ਨਹੀਂ ਮਿਲਿਆ ਉਤਨੇ ਚਿਰ ਤੱਕ ਹੀ ਮਹਾਨ ਹੈ, ਮਿਲ ਕੇ ਪਤਾ ਚੱਲਦਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਸ ਚੀਜ਼ ਨੂੰ ਅਸੀਂ ਮਹਾਨ ਮੰਨਿਆ ਹੋਇਆ ਤਾਂ ਇਸਦਾ ਇਤਨਾ ਮਤਲਬ ਹੈ ਅਜੇ ਹੱਥਾਂ ਚ ਨਹੀਂ ਹੈ, ਅਜੇ ਕੋਲ ਨਹੀਂ ਹੈ। ਬਸ ਇਹ ਇੱਕ ਪੱਕਾ ਪ੍ਰਮਾਣ ਹੈ ਔਰ ਬੜੀ ਪ੍ਰਬਲ ਸੱਚਾਈ ਹੈ, ਅਜੇ ਕੋਲ ਨਹੀਂ ਹੈ। ਕੋਲ ਹੁੰਦੀ ਤੇ ਛੁਟਕਾਰਾ ਹੋ ਜਾਣਾ ਸੀ, ਕਿਉਂ ਰੇਤ ਦਿਖਾਈ ਦੇ ਜਾਣੀ ਸੀ। ਵਸਤੂ ਮਿਲ ਗਈ ਹੈ, ਸੁੱਖ ਨਹੀਂ ਮਿਲਿਆ। ਇੱਕ ਬੇ ਔਲਾਦਾ ਮਨੁੱਖ ਐਸੀ ਕਲਪਨਾ ਕਰਦਾ ਹੈ ਇੱਕ ਬੱਚਾ ਮਿਲ ਜਾਏ ਮੈਂ ਬੜਾ ਸੁਖੀ ਹੋ ਜਾਵਾਂਗਾ, ਜਦਕਿ ਦੇਖਦਾ ਨਹੀਂ ਜਿਨ੍ਹਾਂ ਦੇ ਚਾਰ ਚਾਰ ਨੇ ਸੁਖੀ ਤੇ ਉਹ ਵੀ ਕੋਈ ਨਹੀਂ। ਇੱਕ ਪੁੱਤਰ ਮਿਲ ਜਾਏ ਮੈਂ ਆਨੰਦਿਤ ਹੋ ਜਾਵਾਂਗਾ, ਮੈਂ ਮਹਾਨ ਸੁਖੀ ਹੋ ਜਾਵਾਂਗਾ। ਇਹ ਉਸਦੀ ਕਲਪਨਾ ਹੈ। ਮਿਲ ਗਿਆ ਪੁੱਤਰ, ਪੁੱਤਰ ਮਿਲਿਆ ਸੁਖ ਦੀ ਤੇ ਕੋਈ ਗੱਲ ਕੋਈ ਨਹੀਂ, ਕਤਾ ਹੀ ਨਹੀਂ। ਇਹਨੂੰ ਧਾਰਮਿਕ ਵਿਦਵਾਨ ਇੰਜ ਕਹਿੰਦੇ ਨੇ ਮਿਲ ਕੇ ਪਤਾ ਚੱਲਦਾ ਕੁਛ ਵੀ ਨਹੀਂ, ਕੁਛ ਵੀ ਨਹੀਂ ਹੈ। ਜਿੰਨੇ ਚਿਰ ਤੱਕ ਮਨ ਨੇ ਮੰਨਿਆ ਹੈ ਕੁਛ ਹੈ ਕੁਛ, ਇਸਦਾ ਮਤਲਬ ਅਜੇ ਮਿਲਿਆ ਨਹੀਂ, ਅਜੇ ਪ੍ਰਾਪਤ ਨਹੀਂ ਹੋਇਆ, ਅਜੇ ਮੁੱਠੀ ਚ ਨਹੀਂ ਹੈ, ਅਜੇ ਕੋਲ ਨਹੀਂ ਹੈ। ਮਿਲ ਕੇ ਹੀ ਪਤਾ ਚੱਲਦਾ ਕੁਛ ਨਹੀਂ ਹੈ, ਕੁਛ ਨਹੀਂ ਹੈ, ਕੁਛ ਨਹੀਂ ਹੈ। ਹੁਣ ਹੋਰ ਰੂਪ ਬਿਆਨ ਕਰਾਂ, ਕਿਉਂਕਿ ਮੈਂ ਪਹਿਲੇ ਅਰਜ਼ ਕਰ ਚੁੱਕਿਆ, ਅਨੇਕ ਰੂਪ ਤੇਰੇ ਨਾਰਾਇਣਾ, ਬਹੁਪੱਖੀ ਵਿਆਖਿਆ ਹੈ ਪਰਮਾਤਮਾ ਦੀ, ਬਹੁਪੱਖੀ ਵਿਆਖਿਆ ਹੈ ਮਾਇਆ ਦੀ। ਫਿਰ ਮਾਇਆ ਨੂੰ ਕਹਿੰਦੇ ਨੇ ਹੈ, ਹੈ ਸ਼ਾਇਦ ਨਹੀਂ ਹੈ, ਦੋਵੇਂ ਰੂਪ ਜੁੜਦੇ ਨੇ, ਹੈ ਹੈ ਸ਼ਾਇਦ ਨਹੀਂ ਹੈ। ਕਿਉਂ? ਜੋ ਹੈ ਉਹ ਨਹੀਂ ਹੋ ਜਾਂਦਾ ਹੈ ਔਰ ਜੋ ਨਹੀਂ ਹੈ ਹੋ ਜਾਂਦਾ ਹੈ। ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਅੱਖਾਂ ਖੁੱਲੀਆਂ ਹੋਈਆਂ ਨੇ, ਪਰਿਵਾਰ ਹੈ, ਸੰਸਾਰ ਹੈ, ਰੁਤਬਾ ਹੈ, ਅਹੁਦਾ ਹੈ, ਮਾਣ ਹੈ, ਮਰਿਆਦਾ ਹੈ, ਬੜਾ ਅਡੰਬਰ ਹੈ, ਫਿਰ ਸੌਂਗ ਹੈ, ਫਿਰ ਨੀਂਦ ਆ ਗਈ। ਨੀਂਦ ਵਿਚ ਇਹ ਸੰਸਾਰ ਤੇ ਸਾਰਾ ਖਤਮ ਹੋ ਗਿਆ। ਇਸ ਵਾਸਤੇ ਮੌਤ ਨੂੰ ਜੋ ਹੈ ਨੀਂਦ ਨੂੰ ਵੀ ਮੌਤ ਨਾਲ ਤਸ਼ਬੀਹ ਦਿੰਦੇ ਨੇ, ਸੰਬੰਧ ਤੋੜ ਕੇ ਰੱਖ ਦਿੰਦੀ ਹੈ। ਪਰਿਵਾਰ ਨਾਲ ਕੋਈ ਨਾਮ ਧਾਮ ਯਾਦ ਨਹੀਂ ਰਹਿੰਦਾ ਨੀਂਦ ਦੇ ਵਿੱਚ, ਕੋਈ ਘਰ ਠਿਕਾਣੇ ਦਾ ਪਤਾ ਨਹੀਂ। ਇਹ ਸੰਸਾਰ ਜਿਸ ਵਿੱਚ ਅਸੀਂ ਜੀਵਦੇ ਹਾਂ, ਨੀਂਦ ਸੰਬੰਧ ਤੋੜ ਦਿੰਦੀ ਹੈ। ਇਸ ਵਾਸਤੇ ਕਹਿੰਦੇ ਨੇ ਨੀਂਦ ਵਕਤੀ ਮੌਤ ਹੈ, ਵਕਤੀ ਮੌਤ ਅਸਥਾਈ ਨੀਂਦ ਹੈ। ਨੀਂਦ ਦੇ ਚ ਕੁਛ ਘੰਟਿਆਂ ਲਈ ਸੰਬੰਧ ਟੁੱਟਦਾ ਹੈ, ਜਿਹੜਾ ਜਗਤ ਹੈ ਮੌਤ ਦੇ ਚ ਹਮੇਸ਼ਾ ਲਈ ਟੁੱਟ ਜਾਂਦਾ, ਹਮੇਸ਼ਾ ਲਈ ਟੁੱਟ ਜਾਂਦਾ। ਨੀਂਦ ਦੇ ਚ ਇੱਕ ਆਸਾ ਬੱਜੀ ਹੋਈ ਹੈ, ਇਸ ਵਾਸਤੇ ਚੋਟ ਨਹੀਂ ਲੱਗਦੀ, ਦੁੱਖ ਨਹੀਂ ਲੱਗਦਾ ਵੀ ਠੀਕ ਹੈ ਸੰਬੰਧ ਟੁੱਟੇਗਾ, ਜਾਗਾਂਗੇ ਜੁੜ ਜਾਏਗਾ। ਮੌਤ ਦੇ ਚ ਰੋਣਾ ਧੋਣਾ ਇਸ ਵਾਸਤੇ ਹੈ, ਟੁੱਟ ਗਿਆ ਸੰਬੰਧ ਤੋਂ ਟੁੱਟ ਗਿਆ, ਟੁੱਟ ਗਿਆ ਰਿਸ਼ਤਾ ਤੋਂ ਟੁੱਟ ਗਿਆ, ਚਲਾ ਗਿਆ ਜਗਤ ਤੋਂ ਚਲਾ ਗਿਆ। ਨੀਂਦ ਵਕਤੀ ਮੌਤ ਹੈ, ਮੌਤ ਅਸਥਾਈ ਨੀਂਦ ਹੈ, ਅਸਥਾਈ ਨੀਂਦ ਹੈ। ਇਸ ਵਾਸਤੇ ਸਿਆਣੇ ਨੀਂਦ ਨੂੰ ਵੀ ਮੌਤ ਨਾਲ ਸੰਬੰਧ ਦਿੰਦੇ ਨੇ, ਨੀਂਦ ਵੀ ਸੰਬੰਧ ਤੋੜ ਦਿੰਦੀ ਹੈ, ਮੌਤ ਵੀ ਸੰਬੰਧ ਤੋੜ ਦਿੰਦੀ ਹੈ। ਜੋ ਹੈ ਨਹੀਂ ਹੋ ਜਾਂਦਾ, ਅੱਖਾਂ ਖੁੱਲੀਆਂ ਨੇ ਜੋ ਹੈ, ਅੱਖਾਂ ਬੰਦ ਹੋ ਗਈਆਂ, ਨੀਂਦ ਆ ਗਈ, ਨਹੀਂ ਹੈ, ਨਹੀਂ ਹੈ, ਇਕਾਗਰਤਾ ਬਖਸ਼ਣੀ ਨਹੀਂ ਹੈ। ਸੁਪਨੇ ਦਾ ਜਗਤ ਸ਼ੁਰੂ ਹੋ ਜਾਂਦਾ, ਨੀਂਦ ਆਪਣੇ ਨਾਲ ਸੁਪਨਿਆਂ ਨੂੰ ਲਿਆਉਂਦੀ ਹੈ, ਸਾਰੀ ਰਾਤ ਸੁਪਨੇ ਚੱਲਦੇ ਨੇ। ਜਿਹੜੇ ਜਿਹੜੇ ਸੁਪਨੇ ਸੁਖ ਭਰੇ ਸੁਪਨੇ ਆਉਂਦੇ ਨੇ, ਜੈਸੇ ਸੁਪਨੇ ਚ ਕੋਈ ਰਾਜਾ ਬਣ ਗਿਆ, ਸੁਪਨੇ ਚ ਕਿਧਰੇ ਬਹੁਤਾ ਧਨ ਮਿਲ ਗਿਆ, ਸੁਪਨੇ ਵਿੱਚ ਕਿਧਰੇ ਮਹਾਨ ਪ੍ਰਭਤਾ ਮਿਲ ਗਈ ਹੈ, ਤਾਂ ਸੁਪਨੇ ਵਿੱਚ ਉਸਨੇ ਆਪਣਾ ਅਸਰ ਬਹੁਤ ਗਹਿਰਾ ਜਮਾਇਆ। ਐਸਾ ਸੁਪਨਾ ਹੋ ਸਕਦਾ ਸਵੇਰੇ ਜਾਗ ਕੇ ਯਾਦ ਰਹੇ, ਫਿਰ ਸੁਪਨੇ ਵਿੱਚ ਦੁਖਤ ਸੁਪਨਾ ਆਇਆ, ਦੁੱਖ ਭਰਿਆ, ਭਯੰਕਰ ਦੁੱਖ ਭਰਿਆ, ਬਹੁਤ ਗਹਿਰਾ ਦੁੱਖ, ਤੇ ਸੀਮਾ ਤੋਂ ਵਧਿਆ ਹੋਇਆ ਸੁਪਨੇ ਦਾ ਦੁੱਖ ਮਨੁੱਖ ਦੀ ਅੱਖਾਂ ਖੋਲ ਦਿੰਦਾ, ਅੱਖਾਂ ਖੋਲ ਦਿੰਦਾ, ਨੀਂਦ ਤੋੜ ਦਿੰਦਾ। ਗਹਿਰਾਈ ਨਾਲ ਇਸ ਨੁਕਤੇ ਨੂੰ ਲੈਣਾ, ਇੱਕ ਇੱਕ ਨੁਕਤਾ ਜੀਵਨ ਵਿੱਚ ਕੰਮ ਆਏਗਾ। ਬਹੁਤ ਭਯੰਕਰ ਤੇ ਡਰਾਵਣਾ ਸੁਪਨਾ ਸੀ, ਦੁੱਖ ਭਰਾ ਸੁਪਨਾ ਸੀ, ਨੀਂਦ ਟੁੱਟ ਗਈ, ਟੁੱਟ ਗਈ, ਅੱਖਾਂ ਉਸਨੇ ਖੋਲ ਦਿੱਤੀਆਂ। ਇਹ ਸੁਪਨਾ ਯਾਦ ਰਹਿੰਦਾ ਹੈ, ਕਿਉਂਕਿ ਦੁੱਖ ਭਰਾ ਸੀ, ਆਪਣੀ ਛਾਪ ਛੋੜ ਜਾਂਦਾ ਹੈ, ਦੁੱਖ ਭਰਾ ਸੀ, ਅਸਰ ਅੰਦਾਜ਼ ਹੋ ਜਾਂਦਾ ਹੈ। ਪਰ ਦੁਖਤ ਸੁਪਨੇ ਨੇ ਅੱਖ ਖੋਲ ਦਿੱਤੀ। ਮਨੋਵਿਗਿਆਨਕ ਜੋ ਸੁਪਨਿਆਂ ਦਾ ਅਧਿਐਨ ਕਰਦੇ ਨੇ, ਸੁਖ ਭਰਾ ਸੁਪਨਾ ਮਨੁੱਖ ਦੇ ਪ੍ਰਾਣਾਂ ਦੀ ਇੱਕ ਨਿੱਕੀ ਜਿਹੀ ਇੱਛਾ ਹੈ, ਚੱਲਦਾ ਹੀ ਰਹੇ, ਚੱਲਦਾ ਰਹੇ, ਚੱਲਦਾ ਰਹੇ। ਤੋ ਕਈ ਦਫਾ ਸੁਖ ਭਰਾ ਸੁਪਨਾ ਲੰਬਾ ਚੱਲਦਾ, ਦੁੱਖ ਭਰਾ ਸੁਪਨਾ ਲੰਬਾ ਨਹੀਂ ਚੱਲਦਾ। ਕਿਉਂ? ਜੈਸੇ ਦੁੱਖ ਸੁਪਨੇ ਚ ਵਧਦਾ ਜਾ ਰਿਹਾ, ਵਧਦਾ ਜਾ ਰਿਹਾ, ਵਧਦਾ ਜਾ ਰਿਹਾ, ਅੱਖ ਖੁੱਲ ਜਾਏਗੀ, ਦੁੱਖ ਐਸਾ ਆਘਾਤ ਪਹੁੰਚਾਉਂਦਾ, ਐਸੀ ਚੋਟ ਕਰਦਾ, ਅੱਖ ਖੁੱਲ ਜਾਂਦੀ ਹੈ। ਹੁਣ ਧਿਆਨ ਨਾਲ ਸੁਣਨਾ, ਇਹ ਜੋ ਸਰੀਰਕ ਨੀਂਦ ਹੈ, ਦੁੱਖ ਭਰਾ ਸੁਪਨਾ ਅੱਖਾਂ ਖੋਲ ਦਿੰਦਾ ਹੈ, ਤੇ ਅੱਖਾਂ ਖੁੱਲ ਗਈਆਂ ਨੇ। ਹੁਣ ਖੁੱਲੀ ਹੋਈ ਅੱਖ ਦੇ ਚ ਪੂਰੀ ਦੁੱਖ ਦੀ ਚੋਟ ਅੱਖਾਂ ਨੂੰ ਪੂਰਾ ਖੋਲ ਦਿੰਦੀ ਹੈ। ਇਸ ਵਾਸਤੇ ਮੈਂ ਫਿਰ ਦੁਹਰਾਵਾਂ, ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ, ਦੁੱਖ ਦੇ ਗਿਆਨ ਕਰਕੇ ਚੱਲਦਾ, ਕਿਉਂਕਿ ਅੱਖ ਤੇ ਦੁੱਖ ਖੁੱਲਦੇ, ਅੱਖਾਂ ਤੇ ਦੁੱਖ ਨਾਲ ਖੁੱਲਦੀਆਂ ਨੇ। ਸੁੱਖ ਭਰਾ ਸੁਪਨਾ ਲੰਬਾ ਹੋ ਜਾਂਦਾ ਹੈ, ਲੰਬਾ ਹੋ ਜਾਂਦਾ ਹੈ। ਸੁੱਖ ਭਰੇ ਸੁਪਨੇ ਨੂੰ ਮਨੁੱਖ ਅੰਦਰੋਂ ਲੰਬਾ ਕਰਨਾ ਵੀ ਚਾਹੁੰਦਾ, ਅੱਖ ਨਹੀਂ ਖੁੱਲਣ ਦਿੰਦਾ। ਇਹ ਲਫ਼ਜ਼ ਮੈਂ ਫਿਰ ਦੁਹਰਾ ਦਿਆਂ ਜੋ ਈਸਾ ਨੇ ਕਹਿ ਦਿੱਤੇ, ਚੋਟੀ ਦਾ ਧਨਵਾਨ ਇੰਦਰੀਆਂ ਦੇ ਰਸ ਵਿਚ ਜੀਣ ਵਾਲਾ ਮਨੁੱਖ ਭਗਵਾਨ ਤੱਕ ਪਹੁੰਚ ਗਿਆ ਹੋਵੇ, ਕਹਿੰਦਾ ਮੈਂ ਨਹੀਂ ਮੰਨਦਾ। ਹਾਂ, ਮੈਂ ਇਹ ਮੰਨ ਲਵਾਂਗਾ ਕਿ ਇੱਕ ਉੱਠ ਸੂਈ ਦੇ ਨੱਕੇ ਵਿਚੋਂ ਲੰਘ ਗਿਆ, ਇਹ ਤੇ ਮੈਂ ਮੰਨ ਲਵਾਂਗਾ, ਪਰ ਮੈਂ ਨਹੀਂ ਮੰਨਦਾ। ਪਦਾਰਥਾਂ ਦੇ ਸੁੱਖ ਦੇ ਚ, ਇੰਦਰੀਆਂ ਦੇ ਸੁੱਖ ਦੇ ਚ, ਰਸ ਦੇ ਚ ਚੋਟੀ ਦਾ ਧਨਵਾਨ ਇਹ ਮਨੁੱਖ ਜੀਣ ਵਾਲਾ, ਇਹ ਭਗਵਾਨ ਤੱਕ ਪਹੁੰਚ ਗਿਆ, ਨਹੀਂ ਮੰਨਦਾ। ਸੁੱਖ ਅੱਖ ਖੋਲਣੇ ਹੀ ਨਹੀਂ ਦਿੰਦਾ। ਸੁੱਖ ਭਰਾ ਸੁਪਨਾ ਕਹਿੰਦੇ ਲੰਬਾ ਹੋ ਜਾਂਦਾ, ਦੁੱਖ ਭਰਾ ਸੁਪਨਾ ਲੰਬਾ ਨਹੀਂ ਹੁੰਦਾ। ਜਿਤਨਾ ਦੁੱਖ ਭਰਾ ਸੁਪਨਾ ਹੋਵੇਗਾ, ਜਲਦੀ ਅੱਖ ਖੁੱਲ ਜਾਏਗੀ, ਜਲਦੀ ਨੀਂਦ ਟੁੱਟ ਜਾਏਗੀ। ਦੁੱਖ ਐਸਾ ਆਘਾਤ ਪਹੁੰਚਾਉਂਦਾ ਹੈ, ਜਗਾ ਦਿੰਦਾ ਹੈ, ਅੱਖ ਖੁੱਲ ਜਾਂਦੀ ਹੈ। ਜੇ ਇਹ ਸਰੀਰਕ ਵਿਸ਼ਰਾਮ ਵਕਤੀ ਜੋ ਨੀਂਦ ਹੈ, ਦੁਖਦ ਸੁਪਨਾ ਉਹਨੂੰ ਤੋੜ ਕੇ ਰੱਖ ਦਿੰਦਾ ਹੈ, ਜੋ ਅਗਿਆਨਤਾ ਦੀ ਨਿੰਦਰਾ ਹੈ ਉਹਨੂੰ ਵੀ ਦੁੱਖ ਦੀ ਚੋਟ ਮਿਠਾ ਕੇ ਰੱਖ ਦਿੰਦੀ ਹੈ, ਮਨੁੱਖ ਨੂੰ ਜਾਗ੍ਰਿਤੀ ਦੇ ਦਿੰਦੀ ਹੈ। ਦੁਨੀਆਂ ਦੇ ਚ ਇੰਜ ਕਹਿ ਲੋ, 99% ਮਨੁੱਖ ਦੁੱਖ ਦੀ ਚੋਟ ਖਾ ਕੇ ਹੀ ਪਰਮਾਤਮਾ ਦੇ ਮਾਰਗ ਤੇ ਚੱਲੇ ਨੇ, ਜਾਂ ਖੁਦ ਨੂੰ ਦੁੱਖ ਦੀ ਚੋਟ ਨਹੀਂ ਲੱਗੀ, ਦੁੱਖ ਦਾ ਗਿਆਨ ਮਿਲ ਗਿਆ ਵੀ ਜਗਤ ਦੇ ਚ ਬੜਾ ਦੁੱਖ ਹੈ। ਲਾਸ਼ ਨੂੰ ਵੇਖ ਕੇ, ਇੱਕ ਬਿਮਾਰ ਨੂੰ ਵੇਖ ਕੇ, ਇੱਕ ਬੁੱਢੇ ਨੂੰ ਵੇਖ ਕੇ ਹੀ ਮਹਾਤਮਾ ਬੁੱਧ ਦੇ ਦਿਲ ਦਿਮਾਗ ਨੂੰ ਚੋਟ ਲੱਗ ਗਈ। ਇਸ ਦੁੱਖ ਨੇ ਉਸ ਨੂੰ ਸੰਤ ਬਣਾਇਆ, ਕਿਸੇ ਸੰਤ ਨੇ ਉਸ ਨੂੰ ਸੰਤ ਨਹੀਂ ਬਣਾਇਆ। ਸਤਸੰਗ ਦੇ ਚੋਂ ਨਹੀਂ ਜਾਂਦਾ ਸੀ, ਉਹ ਕਥਾ ਕੀਰਤਨ ਨਹੀਂ ਸੁਣਦਾ ਸੀ, ਇਸ ਦੁੱਖ ਦੀ ਚੋਟ ਨੇ ਉਸ ਨੂੰ ਸੰਤ ਬਣਾ ਦਿੱਤਾ, ਪਰਮਾਤਮਾ ਦੀ ਖੋਜ ਤੇ ਮਜਬੂਰ ਕਰ ਦਿੱਤਾ। ਫਿਰ ਉਸਨੇ ਚਾਰ ਸਚਾਈਆਂ ਬਿਆਨ ਕੀਤੀਆਂ ਨੇ, ਉਹਨੂੰ ਕਹਿੰਦੇ ਨੇ ਚਾਰ ਸੱਚ, ਚਾਰ ਆਰੀਆ ਸੱਚ, ਚਾਰ ਸਦੀਵੀ ਆਦਿ ਸੱਚ। ਇਹ ਚਾਰ ਸੱਚ ਕਿਹੜੇ ਨੇ? ਉਹ ਕਹਿੰਦਾ ਪਹਿਲਾ ਸੱਤ ਤੇ ਇਹ ਹੈ, ਦੁੱਖ ਹੈ, ਦੁੱਖ ਹੈ, ਦੁੱਖ ਹੈ। ਦੂਜਾ ਸੱਚ ਇਹ ਹੈ ਕਿ ਦੁੱਖ ਦਾ ਕਾਰਨ ਵੀ ਹੈ, ਕਾਰਨ ਵੀ ਹੈ, ਕਾਰਨ ਵੀ ਹੈ। ਤੀਸਰਾ ਸੱਚ ਇਹ ਹੈ, ਨਿਵਿਰਤੀ ਦਾ ਸਾਧਨ ਵੀ ਹੈ, ਸਾਧਨ ਵੀ ਹੈ। ਤੇ ਚੌਥਾ ਸੱਚ ਇਹ ਹੈ, ਸੁੱਖ ਹੈ, ਸੁੱਖ ਹੈ, ਸੁੱਖ ਹੈ। ਇਹ ਚੌਥੀ ਸੱਚਾਈ ਦੱਸਦਾ। ਮਹਾਤਮਾ ਬੁੱਧ ਦੇ ਸਾਰੇ ਜੀਵਨ ਦਾ ਉਪਦੇਸ਼ ਤੇ ਸੰਦੇਸ਼ ਇਹਨਾਂ ਚਾਰ ਗੱਲਾਂ ਦੇ ਉੱਪਰ ਹੀ ਖੜਾ ਹੈ, ਇਹਨਾਂ ਚਾਰ ਵਿਚਾਰਾਂ ਤੇ ਹੀ ਖੜਾ ਹੈ। ਮੈਂ ਦੁਹਰਾਵਾਂ, ਦੁੱਖ ਹੈ, ਦੁੱਖ ਹੈ, ਪਹਿਲਾ ਸੱਚ ਇਹ ਹੈ। ਦੂਸਰਾ, ਦੁੱਖ ਦਾ ਕਾਰਨ ਵੀ ਹੈ। ਤੀਸਰਾ, ਨਿਵਿਰਤੀ ਦਾ ਸਾਧਨ ਵੀ ਹੈ। ਚੌਥਾ, ਸੁੱਖ ਹੈ, ਸੁੱਖ ਹੈ, ਸੁੱਖ ਹੈ। ਸੁੱਖ ਦੀ ਪ੍ਰਾਪਤੀ ਦੁੱਖ ਦੇ ਬੋਧ ਤੋਂ ਹੋਵੇਗੀ। ਸੁੱਖ ਦੇ ਮਾਰਗ ਤੇ ਉਹੀ ਚੱਲੇਗਾ ਜਿਹਨੂੰ ਸਮਝ ਆ ਜਾਏ ਮੈਂ ਦੁੱਖ ਦੇ ਚ ਹਾਂ ਤੇ ਜੇ ਮੈਂ ਹੀ ਹਾਂ ਹੀ ਸੁੱਖ ਦੇ ਚ ਤਾਂ ਫਿਰ ਸੁੱਖ ਦੇ ਮਾਰਗ ਤੇ ਚੱਲਣ ਦਾ ਕੀ ਮਤਲਬ ਹੈ। ਜਿਤਨਾ ਧਨਵਾਨ ਪਦਾਰਥਾਂ ਤੇ ਇੰਦਰੀਆਂ ਦੇ ਰਸ ਦੇ ਚ ਜੀਣ ਵਾਲਾ ਮਨੁੱਖ ਮਨ ਬੈਠਦਾ ਸੁੱਖ ਹੈ, ਸੁੱਖ ਹੈ, ਭ੍ਰਾਂਤੀ ਹੈ, ਉਹਦਾ ਭਰਮ ਹੈ। ਇਹ ਸੁਪਨਾ ਟੁੱਟੇਗਾ, ਟੁੱਟੇਗਾ ਜ਼ਰਾ, ਸੁੱਖ ਬੜਾ ਸੁਪਨਾ ਲੰਬਾ ਚੱਲਦਾ, ਬਸ ਇੰਨੀ ਹੀ ਗੱਲ ਹੈ, ਪਰ ਟੁੱਟੇਗਾ ਆਖਿਰ। ਸੁਪਨਾ ਸੁਪਨਾ, ਨਿੰਦਰਾ ਖੁੱਲੇਗੀ, ਅੱਖ ਖੁੱਲੇਗੀ। ਇਸ ਵਾਸਤੇ ਕਹਿੰਦੇ ਨੇ ਸੁਖਿਆਰੇ ਮਨੁੱਖ ਧਰਮ ਦੇ ਮਾਰਗ ਤੇ ਚੱਲ ਰਹੇ ਹੋਣ ਐਸਾ ਨਹੀਂ ਦਿਖਾਈ ਦਿੰਦਾ, ਸੁੱਖ ਤੇ ਆਲਸੀ ਬਣਾ ਦਿੰਦਾ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਇਹ ਚਾਰ ਸਚਾਈਆਂ ਉਹ ਬਿਆਨ ਕਰਦਾ ਹੈ ਵੀ ਸੁੱਖ ਦੇ ਮਾਰਗ ਤੇ ਉਹ ਚੱਲੇਗਾ, ਸੁੱਖ ਦੀ ਪ੍ਰਾਪਤੀ ਉਹ ਕਰੇਗਾ ਜਿਹਨੂੰ ਪਹਿਲੇ ਸਚਾਈ ਦਾ ਪਤਾ ਚੱਲੇ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਸਭ ਕੁਝ ਦੁੱਖ ਹੈ। ਇਹ ਬੋਧ ਪਹਿਲੇ ਚਾਹੀਦਾ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਵੀ ਦੁੱਖ ਹੈ। ਮੈਂ ਉਸ ਜੀਵਨ ਦੇ ਚ ਜੀ ਰਿਹਾ ਜੋ ਦੁੱਖ ਹੈ, ਮੇਰਾ ਉਹ ਜਨਮ ਹੋਇਆ ਜੋ ਦੁੱਖਾਂ ਦਾ ਕਾਰਨ ਹੈ, ਫਿਰ ਮੈਨੂੰ ਉਹ ਦੁੱਖ ਮਿਲੇਗਾ ਜੋ ਮਰਨ ਹੈ। ਮਰਨ ਨੂੰ ਦੁੱਖ ਕਿਉਂ ਮੰਨ ਲਿਆ, ਫਿਰ ਅੱਗੋ ਜਨਮ ਦੇਵੇਗਾ ਜੋ ਦੁੱਖਾਂ ਦਾ ਕਾਰਨ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ, ਸੁੱਖ ਦੇ ਮਾਰਗ ਤੇ ਉਹ ਚੱਲੇਗਾ ਜਿਹਨੂੰ ਬੋਧ ਤੇ ਹੋਵੇ ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ। ਹਰ ਰੋਜ਼ ਕੋਈ ਇਸ ਤਰ੍ਹਾਂ ਦਾ ਸੱਜਣ ਜ਼ਰੂਰ ਮਿਲਦਾ ਜਿਹੜਾ ਕਹਿ ਦਿੰਦਾ, ਗੈਨੀ ਜੀ ਜਿਤਨੇ ਅਸੀਂ ਦੁਖੀ ਹਾਂ ਗੁਰੂ ਕਿਸੇ ਨੂੰ ਦੁਖੀ ਨਾ ਕਰੇ। ਮੈਂ ਕਿਹਾ ਇਸ ਤਰ੍ਹਾਂ ਦਾ ਹੁਣ ਹਜ਼ਾਰਾਂ ਬੰਦਿਆਂ ਕੋਲ ਮੈਂ ਸੁੱਖ ਸੁਣ ਚੁੱਕੇ ਹਾਂ, ਇੱਕ ਕੋਲ ਨਹੀਂ। ਜੇ ਉਹ ਅਜੇ ਦੁਖੀ ਅਸੀਂ ਹਾਂ, ਪਰਮਾਤਮਾ ਕਿਸੇ ਨੂੰ ਦੁਖੀ ਨਾ ਕਰੇ। ਹੁਣ ਕੌਣ ਇਸ ਨੂੰ ਦੱਸੇ ਤੂੰ ਨੀਂਦ ਦੇ ਚ ਤੇ ਬਾਕੀ ਵੀ ਨੀਂਦ ਦੇ ਚ ਨੇ, ਤੈਨੂੰ ਸਮਝ ਨਹੀਂ ਤੇ ਬਾਕੀਆਂ ਨੂੰ ਵੀ ਸਮਝ ਨਹੀਂ ਹੈ। ਨਿਰਾ ਤੂੰ ਦੁਖੀ ਨਹੀਂ, ਸਾਰਾ ਸੰਸਾਰ ਦੁਖੀ ਹੈ। ਔਰ ਇਹ ਦੁੱਖ ਦਾ ਬੋਧ, ਦੁੱਖ ਦਾ ਗਿਆਨ ਸੁੱਖ ਦੀ ਤਲਬ ਕਰਾਏਗਾ, ਪਰ ਪਹਿਲੇ ਇਹ ਬੋਧ ਹੋ ਜਾਏ ਇਹ ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ। ਲੇਕਿਨ ਉਹ ਮਨੁੱਖ ਸੁੱਖ ਦੇ ਦਰਵਾਜ਼ੇ ਆਪਣੇ ਤੇ ਬੰਦ ਕਰ ਲੈਂਦਾ, ਸ਼ਾਇਦ ਕਈ ਜਨਮਾਂ ਤੱਕ ਬੰਦ ਰਹਿਣ, ਜੋ ਮਰਦੇ ਦਮ ਤੱਕ ਜਨਮ ਦਿਨ ਮਨਾ ਰਿਹਾ। ਤੂੰ ਕਿਉਂ ਮਨਾ ਰਿਹਾ? ਇਹ ਤੇ ਖੁਸ਼ੀ ਹੈ, ਇਹ ਤੇ ਆਨੰਦ ਹੈ। ਤੇ ਜੇ ਜਨਮ ਸੁੱਖ ਹੈ, ਆਨੰਦ ਹੈ, ਤੂੰ ਜੀਵਨ ਵੀ ਸੁੱਖ ਹੋ ਗਿਆ, ਤੇ ਹੁਣ ਪੁਰਖਾ ਤੂੰ ਮਰਨ ਨੂੰ ਵੀ ਸੁੱਖ ਮੰਨ ਲੈ। ਨਹੀਂ, ਮਰਨ ਨੂੰ ਭੁਲਾਇਆ ਹੋਇਆ, ਜਨਮ ਤੇ ਜੀਵਨ ਨਾਲ ਆਪਣਾ ਸੰਬੰਧ ਜੋੜਿਆ ਹੋਇਆ। ਜਗਤ ਦੇ ਤਮਾਮ ਅਵਤਾਰੀ ਪੁਰਸ਼ ਕਹਿੰਦੇ ਨੇ ਦੁੱਖ ਹੈ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਪਰ ਜਨਮ ਸੁੱਖ ਹੈ, ਜੀਵਨ ਸੁੱਖ ਹੈ। ਇਹ ਮਨੁੱਖ ਕੁਛ ਵੀ ਬਣ ਜਾਏ ਭਗਤ ਨਹੀਂ ਬਣ ਸਕਦਾ, ਸੰਤ ਨਹੀਂ ਬਣ ਸਕਦਾ। ਇਹ ਮਨੁੱਖ ਕਿਤਨਾ ਹੀ ਪੜ੍ਹਾ ਲਿਖਾ ਕਿਉਂ ਨਾ ਹੋ ਜਾਵੇ, ਮੂਰਖ ਦਾ ਮੂਰਖ ਹੋਵੇਗਾ, ਸਿਰਫ ਇਤਨਾ ਹੋਵੇਗਾ ਪੜ੍ਹਾ ਲਿਖਾ ਮੂਰਖ ਹੋਵੇਗਾ। ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਕੁਝ ਅਨਪੜ੍ਹ ਮੂਰਖ ਹੁੰਦੇ ਨੇ, ਕੁਝ ਪੜ੍ਹੇ ਲਿਖੇ ਮੂਰਖ ਹੁੰਦੇ ਨੇ। ਪੁਰਾਣੇ ਜ਼ਮਾਨੇ ਚ ਮੈਂ ਦੇਖਦਾ ਅਨਪੜ੍ਹ ਸਿਆਣਿਆਂ ਦੀ ਤਾਦਾਦ ਜ਼ਿਆਦਾ ਸੀ, ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਥੋੜੀ ਸੀ, ਬਹੁਤ ਥੋੜੀ ਸੀ। ਧਿਆਨ ਨਾਲ ਸੁਣਨਾ ਤੇ ਗੁਸਤਾਖੀ ਮਾਫ। ਹੁਣ ਅੱਜ ਕੱਲ ਪੜ੍ਹੇ ਲਿਖੇ ਮੂਰਖਾਂ ਨਾਲ ਤੇ ਸੰਸਾਰ ਭਰ ਗਿਆ, ਭਰ ਗਿਆ। ਅਨਪੜ੍ਹ ਸਿਆਣਾ ਕਦੀ ਕਦਾਈ ਕਿਧਰੇ ਮਿਲ ਪੈਂਦਾ। ਮੈਂ ਅਨਪੜ੍ਹ ਕਿਉਂ ਕਹਿੰਦਾ, ਅਗਰ ਉਹ ਕਿਤਨਾ ਵੀ ਪੜ੍ਹਾ ਲਿਖਾ ਹੋਵੇ ਉਹਨੂੰ ਇਹ ਬੋਧ ਆਉਂਦਾ ਹੈ ਕਿ ਇਸ ਸਾਰੀ ਪੜ੍ਹਾਈ ਲਿਖਾਈ ਦੋ ਪਰਮਾਤਮਾ ਦੀ ਦੁਨੀਆਂ ਚ ਕੰਮ ਨਹੀਂ ਆਉਂਦੀ। ਇਹ ਇੱਕ ਕਦਮ ਵੀ ਅੱਗੇ ਨਹੀਂ ਚੱਲਣ ਦਿੰਦੀ, ਇੱਕ ਤਿਲ ਮਾਤਰ ਦਾ ਵੀ ਬੋਧ ਨਹੀਂ ਕਰਾਉਂਦੀ। ਇਹ ਸਮਝ ਆ ਜਾਂਦੀ, ਉਹ ਆਪਣੇ ਆਪ ਨੂੰ ਅਨਪੜ੍ਹ ਸਮਝ ਲਏਗਾ। ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਥੋੜੀ ਏ ਅੱਜ ਦੇ ਯੁੱਗ ਦੇ ਵਿਚ, ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਤਾਂ ਹੁਣ ਮੈਂ ਅਰਜ਼ ਕਰਾਂ, ਮਾਇਆ ਦੁੱਖ ਹੈ, ਪਰਮਾਤਮਾ ਆਨੰਦ ਹੈ। ਦੁੱਖ ਦੀ ਚਾਹਤ ਕਿਉਂ ਹੈ? ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਕਿਉਂਕਿ ਨੀਂਦ ਦੇ ਚ ਅਗਿਆਨਤਾ ਦੀ ਤੇ ਸੁਪਨਾ ਆ ਰਿਹਾ। ਸੁਪਨਾ ਕੀ ਆ ਰਿਹਾ? ਸੁਖ ਮਿਲ ਰਿਹਾ ਧਨ ਤੋਂ, ਸੁਖ ਮਿਲ ਰਿਹਾ ਪਦਾਰਥਾਂ ਤੋਂ, ਸੁਖ ਮਿਲ ਰਿਹਾ ਪਰਿਵਾਰ ਤੋਂ। ਮਹਾਰਾਜ ਕਹਿੰਦੇ ਨੇ ਸੁਪਨੇ ਚ ਸੁਖ ਪਿਆ ਮਾਣਦਾ, ਹੋਰ ਕੁਛ ਨਹੀਂ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਇਹ ਮਹਾਮੂੜ ਹੈ, ਮਹਾਮੂੜ ਹੈ ਜਿਹਦੇ ਚ ਸੁਖ ਹੈ ਨਹੀਂ, ਇਹਨੇ ਸੁਖ ਮੰਨ ਲਿਆ। ਸੁਪਨਾ ਸੁਖ ਭਰਾ ਅਗਰ ਕਿਸੇ ਨੂੰ ਆ ਰਿਹਾ ਤਾਂ ਸੁਖ ਥੋੜੀ ਹੈ। ਸੁਪਨੇ ਦੇ ਚ ਜੇ ਕਿਸੇ ਨੂੰ 10-20 ਲੱਖ ਦੀ ਲਾਟਰੀ ਮਿਲ ਗਈ ਹੈ ਸੁਪਨੇ ਚ, ਤੇ ਜਾਗਣ ਤੇ ਉਹ ਲਾਟਰੀ ਆਫਿਸ ਦੇ ਚਲਾ ਜਾਏ, ਆਖੇ ਮੈਨੂੰ ਦਿਓ ਸੁਪਨੇ ਚ ਮੇਰੀ ਲਾਟਰੀ ਨਿਕਲੀ, ਉਹਨੂੰ ਮੂੜ ਆਖਾਂਗੇ ਕਿ ਕੀ ਆਖਾਂਗੇ? ਸੁਪਨੇ ਚ ਕਿਧਰੇ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣ ਗਿਆ ਸੁਪਨੇ ਚ, ਤੇ ਸਵੇਰੇ ਉੱਠਦਿਆਂ ਸਾਰ ਹੁਕਮ ਚਲਾਇਆ ਮੈਂ ਪ੍ਰਾਈਮ ਮਿਨਿਸਟਰ ਹਾਂ, ਤੇ ਤੂੰ ਪ੍ਰਾਈਮ ਮਿਨਿਸਟਰ ਕੁਰਸੀ ਛੱਡ, ਮੈਂ ਸੁਪਨੇ ਚ ਬਣਿਆ ਸੀ। ਸੁਪਨਾ ਸੁਪਨਾ, ਅੱਖ ਖੁੱਲਦਿਆਂ ਸੁਪਨੇ ਵਿਚ ਜੋ ਕੁਝ ਸੀ ਸਾਰੇ ਦਾ ਸਾਰਾ ਜੋ ਹੈ ਮਿਟ ਜਾਂਦਾ, ਮਿਟ ਜਾਂਦਾ। ਅਗਰ ਮਾਇਆ ਵਿਚ ਕਿਸੇ ਨੂੰ ਸੁਖ ਵਾਸਦਾ ਹੈ ਤਾਂ ਫਿਰ ਧਾਰਮਿਕ ਗਿਆਨੀ ਇਹ ਕਹਿੰਦੇ ਨੇ ਸੁਪਨੇ ਦੇ ਚ ਨੀਂਦ ਦੇ ਚ। ਹੁਣ ਹੋਰ ਰੂਪ ਮੈਂ ਬਿਆਨ ਕਰਾਂ, ਮਾਇਆ ਦਾ ਜਗਤ ਬਾਹਰ ਹੈ, ਪਰਮਾਤਮਾ ਦਾ ਜਗਤ ਅੰਦਰ ਹੈ, ਕਿਉਂਕਿ ਨਿਰਾਕਾਰ ਹੈ। ਦਰਖਤ ਬਾਹਰ ਹੈ, ਜੜਾਂ ਤੇ ਅੰਦਰ ਨੇ, ਇਹ ਛੱਤ ਦੀਵਾਰਾਂ ਤੇ ਬਾਹਰ ਨੇ, ਬੁਨਿਆਦਾਂ ਤੇ ਅੰਦਰ ਨੇ, ਪਰ ਸਾਰੀਆਂ ਹੀ ਛੱਤਾਂ ਸਾਰੇ ਮਹਿਲ ਬੁਨਿਆਦ ਤੇ ਖੜੇ ਨੇ, ਸਾਰੇ ਦਰਖਤ ਜੜਾਂ ਤੇ ਖੜੇ ਨੇ ਜੋ ਨਹੀਂ ਦਿਖਾਈ ਦਿੰਦੇ, ਸਭ ਕੁਝ ਪਰਮਾਤਮਾ ਤੇ ਖੜਾ ਹੈ ਜੋ ਨਹੀਂ ਦਿਖਾਈ ਦਿੰਦਾ। ਉਹ ਜੜ ਹੈ, ਉਹ ਮੂਲ ਹੈ ਜੋ ਨਹੀਂ ਦਿਖਾਈ ਦਿੰਦਾ। ਇਤਨਾ ਤੇ ਅਸੀਂ ਤਸਲੀਮ ਕਰ ਲੈਂਦੇ ਹਾਂ, ਮਕਾਨ ਹੈ ਤਾਂ ਇਸ ਦੀ ਬੁਨਿਆਦ ਵੀ ਹੈ, ਦਰਖਤ ਹੈ ਤਾਂ ਇਹਦੀਆਂ ਜੜਾਂ ਵੀ ਹਨ। ਪਰ ਇਹ ਸਤਸੰਗ ਦੇ ਚਾ ਕੇ ਰੋਜ਼ ਰੋਜ਼ ਸੁਣ ਕੇ ਕਿਧਰੇ ਮੰਨਣ ਦੀ ਬਿਰਤੀ ਬਣਦੀ ਹੈ, ਸੰਸਾਰ ਹੈ ਤਾਂ ਨਿਰਾਕਾਰ ਵੀ ਹੈ, ਪਦਾਰਥ ਹੈ ਤਾਂ ਫਿਰ ਪਰਮਾਤਮਾ ਵੀ ਹੈ, ਰੰਗ ਰੂਪ ਹੈ ਤਾਂ ਫਿਰ ਕੋਈ ਅਰੂਪ ਵੀ ਹੈ, ਇਹ ਸਰਗੁਣ ਸੰਸਾਰ ਹੈ ਤਾਂ ਨਿਰਗੁਣ ਨਿਰੰਕਾਰ ਵੀ ਹੈ। ਉਹਦਾ ਬੋਧ ਨਹੀਂ, ਉਹਦੇ ਉੱਤੇ ਯਕੀਨ ਪੈਦਾ ਹੋ ਸਕੇ, ਭਰੋਸਾ ਪੈਦਾ ਹੋ ਸਕੇ, ਰੋਜ਼ ਰੋਜ਼ ਕਥਾ ਕੀਰਤਨ ਸੁਣਨਾ ਪੈਂਦਾ, ਪਾਠ ਕਰਨਾ ਪੈਂਦਾ, ਕਿਧਰੇ ਭਰੋਸਾ ਬੱਜ ਜਾਏ, ਜੜਾਂ ਵੀ ਹੈਗੀਆਂ ਨੇ, ਕਿਧਰੇ ਯਕੀਨ ਆ ਜਾਏ, ਬੁਨਿਆਦ ਵੀ ਹੈ। ਹੁਣ ਮੈਂ ਅਰਜ਼ ਕਰਾਂ, ਮਨੁੱਖ ਦੀ ਜ਼ਿੰਦਗੀ ਦੇ ਚ ਵਿਕਾਸ ਹੁੰਦਾ ਹੈ ਉਸ ਵਕਤ ਜਦ ਇਹ ਪ੍ਰਭਾਵਿਤ ਹੁੰਦਾ ਹੈ ਕਿਸੇ ਤੋਂ। ਬਿਨਾਂ ਪ੍ਰਭਾਵਿਤ ਹੋਏ ਮਨੁੱਖ ਵਿਕਾਸ ਕਰ ਨਹੀਂ ਸਕਦਾ, ਹੋ ਨਹੀਂ ਸਕਦਾ। ਜੋ ਕਿਸੇ ਤੋਂ ਵੀ ਪ੍ਰਭਾਵਿਤ ਨਹੀਂ ਉਹ ਕਿਸੇ ਪਾਸੇ ਚੱਲੇਗਾ ਹੀ ਨਹੀਂ, ਇਹ ਵੀ ਮੈਂ ਅਰਜ਼ ਕਰਾਂ। ਹੁਣ ਬਾਹਰ ਜੋ ਇਹ ਮਾਇਆ ਦਾ ਜਗਤ ਹੈ, ਇੱਥੇ ਜਿਹੜਾ ਵਿਕਾਸ ਆਉਂਦਾ ਹੈ, ਪ੍ਰਭਾਵਿਤ ਹੋ ਕੇ ਆਉਂਦਾ ਹੈ, ਤੇ ਇਹ ਪ੍ਰਭਾਵ ਤਿੰਨ ਤਰ੍ਹਾਂ ਦਾ ਪੈਂਦਾ ਹੈ। ਕਿਸੇ ਦੇ ਧਨ ਤੋਂ ਪ੍ਰਭਾਵਿਤ ਹੋ ਕੇ ਤੇ ਤ੍ਰਿਸ਼ਨਾਲੂ ਹੋ ਜਾਣਾ, ਕਿਉਂਕਿ ਸ਼ਬਦ ਦਾ ਸਾਰ ਇਹੀ ਕੁਛ ਹੈ, ਮੈਂ ਵਿਆਖਿਆ ਕਰ ਰਿਹਾ, ਫਿਰ ਆਖਰੀ ਅਰਥ ਤੁਹਾਡੇ ਸਾਹਮਣੇ ਰੱਖ ਰਿਹਾ। माया दा सारे दा सारा संसार तृष्णा ते खड़ा है, निरंकार दी सारी होंद संतोख ते खड़ी है, संतोख ते खड़ी है। तृष्णालु मनुख धार्मिक नहीं आंदा, संतोखी मनुख अधार्मिक नहीं आंदा, संतुष्ट मनुख अधार्मिक नहीं आंदा, तृष्णालु धार्मिक नहीं आंदा। इस चक्कर च ना पैना। तृष्णा दा मतलब की है? कुछ अंदर मंग चली है ते मंग रुकदी नहीं, वद्दी जा रही, वद्दी जा रही, वद्दी जा रही, ते मंग किस दी है? जो नहीं है वो हो गया, वो भी हो गया, पर हुण होर होवे, होर होवे, होर होवे, तृष्णा ये तृष्णा बन जाती है। ते फिर तृष्णा दे तीन केंद्र दसे ने, किसे दे धन तो प्रभाव हो, प्रभावित होके तृष्णा चल पवे, मिल गया धन, होर मिले, होर मिले, होर मिले, होर मिले, तृष्णा किधरे भी रुकण नहीं देगी। मृग तृष्णा चमक अगों दी अगों दिखाई दे दी जाएगी, दिखाई दे दी जाएगी। ए हिरन दौड़दा ही जाएगा, दौड़दा ही जाएगा, एक दिन प्यासा मर जाएगा। कितना भी धन इनू मिल जाए ये आनंदित नहीं हो सकता, तृप्त नहीं हो सकता। दूसरा किसे दी प्रभुता तो प्रभावित होके राजनीति दे मार्ग ते चल पैना, बड़ा सन्मान है उहदा, जगह जगह फुलां दियां मालां ने, उहदे रटे रटाए दो शब्द जिन्हां च कख नहीं आउंदा सुनण लई लखां लोकी इकट्ठे हो जांदे। आप सुन के हैरान होवोगे, बरनार्ड शाह ने पंडित नेहरू नूं कह दिता सी पैरिस दे च, पे जेड़ा लैक्चर तू घंटे दे च दिता है और तेनों सुन लई 60,000 बंदा आया है, इन्ना वड्डा इकट्ठ होया है, अद्धा पैरिस तेनों सुन लई आ गया, आले दुआले दे लोग तेनों सुन लई आ गए ने फ्रांस दे, तू घंटा बोले है, ये सब कुछ बोले है तू, ये 2 मिनट च बोलिया जा सकता है, तू घंटा लाया है। ये सार दी गल, तत दी गल ते सिर्फ 2 मिनट दे सी, तुम 1 घंटा लाया है, ते 60,000 मनुखां दा ये समा लगाई है, कितने लख घंटे तू लोकां दे खराब कर देते। बरनार्ड शाह स्याणा मनुख सी, लिखारी सी, दार्शनिक सी, फिलोसफर सी, कवि सी, और बड़े कोमल हिरदे दा मालिक सी। ए उदे ही बोलने, जिस मनुख नूं मासूम बच्चे नहीं चंगे लगदे, जिस मनुख नूं फुल नहीं प्यारे लगदे ते प्रभावित नहीं करदे, जिस मनुख नूं संगीत नहीं चंगा लगदा, ऐसे मनुख दा जीवना संसार लई बहुत दुखदाई होवेगा, ये ते पत्थर होवेगा, हर एक नूं चोट मारेगा, इन्ना कठोर है, किसे पक्ष दी कोमलता इस नूं प्रभावित नहीं करदी। तो किसे दी प्रभुता तो प्रभावित होके चल पैना, किसे दी प्रतिष्ठा, किसे दी शक्ति तो प्रभावित, तीसरा है किसे दे रूप तो प्रभावित होके चल पैना, रूप तो प्रभावित होके विकास करना, चल पैना, प्रभुता तो प्रभावित होके चल पैना, विकास करना, ते किसे दी धन संपदा तो प्रभावित होके चल पैना। प्रभाव बार ए तीन ने, ये तिने प्रभाव तृष्णा कहलांदे ने, कारण ए मंग किधरे रुकदी नहीं, नहीं रुकदी ना। प्रभुता दी मंग ठीक है, पिंड दा सरपंच सी ते MLA बन गया तो रुक जाएगा? नहीं, मिनिस्टर होए बिना चैन नहीं, ते मिनिस्टर भी बन गया तो हुण रुक जाएगा? नहीं, ये चीफ मिनिस्टर बने बिना चैन नहीं, ਜ਼ਿੰਦਗੀ ਰੋਜ਼ ਰੋਜ਼ ਘਟਦੀ ਜਾਏਗੀ, ਛੋਟੀ ਆਉਂਦੀ ਜਾਏਗੀ, ਕ੍ਰਿਸ਼ਨਾ ਰੋਜ਼ ਰੋਜ਼ ਵਧਦੀ ਜਾਏਗੀ ਵਧਦੀ ਜਾਏਗੀ। ਇੱਕ ਦਿਨ ਮਨੁੱਖ ਦਾ ਅੰਤ ਹੋ ਜਾਏਗਾ, ਕ੍ਰਿਸ਼ਨਾ ਦਾ ਅੰਤ ਨਹੀਂ ਹੋਏਗਾ, ਨਹੀਂ ਹੋਏਗਾ। ਇਹਨੂੰ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ 90 ਸਾਲ ਦੇ ਸਨ, ਉਨ੍ਹਾਂ ਨੇ ਬਹੁਤ ਸਾਰੇ ਗ੍ਰੰਥ ਲਿਖੇ ਬੜੇ ਕੀਮਤੀ। ਕਿਸੇ ਵਕਤ ਗੁਰਬਾਣੀ ਦੇ ਕਥਾ ਵਾਚਕ ਇਹਨਾਂ ਸਾਰੇ ਗ੍ਰੰਥਾਂ ਨੂੰ ਪੜ੍ਹ ਕੇ ਹੀ ਆਉਂਦੇ ਹੁੰਦੇ ਸੀ। ਅੱਜ ਤੇ ਸਾਰੀ ਖੇਡ ਖੋ ਗਈ, ਸਿਲਸਿਲਾ ਹੀ ਖੋ ਕੇ ਰਹਿ ਗਏ। ਨਾ ਪੜ੍ਹਨ ਵਾਲੇ ਵਿਦਿਆਰਥੀ ਰਹੇ, ਨਾ ਸੁਣਨ ਵਾਲੇ ਉਹ ਸਰੋਤੇ ਰਹੇ, ਇਹ ਐਸਾ ਦੇਖਿਆ ਜਾਂਦਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਜਿਹੜੇ ਮਨੁੱਖ ਧਾਰਮਿਕ ਹੁੰਦੇ ਨੇ, ਸਤਵਾਦੀ ਆਉਂਦੇ ਨੇ, ਜੇ ਉਹ ਆਪਣੀਆਂ ਖੂਬੀਆਂ ਦਾ ਬਿਆਨ ਕਰਦੇ ਨੇ ਤਾਂ ਆਪਣੀ ਕਮਜ਼ੋਰੀਆਂ ਦਾ ਵੀ ਬਿਆਨ ਕਰਦੇ ਨੇ, ਤੇ ਜੋ ਆਪਣੀਆਂ ਕਮਜ਼ੋਰੀਆਂ ਦਾ ਆਪ ਬਿਆਨ ਕਰਨ ਲੱਗ ਪਵੇ ਤਾਂ ਫਿਰ ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਉਸਦੇ ਕੋਲ ਕੁਝ ਐਸੀਆਂ ਖੂਬੀਆਂ ਨੇ ਕਿ ਆਪਣੀਆਂ ਕਮਜ਼ੋਰੀਆਂ ਬਿਆਨ ਕਰਕੇ ਵੀ ਉਹ ਕਮਜ਼ੋਰ ਨਹੀਂ ਹੋਵੇਗਾ, ਬਲਕਿ ਕਮਜ਼ੋਰੀਆਂ ਨੂੰ ਬਿਆਨ ਕਰਕੇ ਵੀ ਮਹਾਨ ਹੋ ਜਾਏਗਾ। ਇਹਨੂੰ ਈਸਾਈ ਜਗਤ ਨੇ ਆਪਣੇ ਢੰਗ ਨਾਲ ਅਪਣਾਇਆ ਹੋਇਆ। ਚਰਚ ਦੇ ਚ ਇਕ ਗੁਪਤ ਜਗ੍ਹਾ ਬਣਾਈ ਹੁੰਦੀ ਹੈ ਉਹਨਾਂ ਨੇ, ਉਥੇ ਅਲੱਗ ਬੰਦਾ ਖੜਾ ਹੋ ਜਾਂਦਾ ਤੇ ਜੋ ਜੋ ਅੱਜ ਤੱਕ ਪਾਪ ਗੁਨਾਹ ਕੀਤੇ ਨੇ ਉਥੇ ਖੜੇ ਹੋ ਕੇ ਕਬੂਲ ਕਰਦਾ, ਦੂਜਾ ਸੁਣੇ ਨਾ। ਸਿਰਫ ਈਸਾ ਨੂੰ ਸੁਣਾਉਣਾ, ਸਿਰਫ ਖੁਦਾ ਨੂੰ ਸੁਣਾਉਣਾ, ਦੂਜਾ ਸੁਣੇ ਨਾ। ਪਰ ਭਾਰਤ ਦਾ ਧਾਰਮਿਕ ਮਨੋਵਿਗਿਆਨ ਕਹਿੰਦਾ ਇਹਦੇ ਨਾਲ ਉਹ ਪਾਪ ਨਹੀਂ ਧੁਲਣਗੇ, ਇਹਦੇ ਨਾਲ ਉਹ ਕਮਜ਼ੋਰੀ ਬਣੀ ਰਹੇਗੀ। ਜਿਤਨੇ ਚਿਰ ਤੱਕ ਇਹ ਜਗਤ ਦੇ ਸਾਹਮਣੇ ਆਪਣੀ ਕਮਜ਼ੋਰੀ ਨਾ ਰੱਖੇ, ਕਿਉਂਕਿ ਜਗਤ ਦੇ ਚ ਹੀ ਇਸਨੇ ਕਮਜ਼ੋਰੀ ਪ੍ਰਗਟ ਕੀਤੀ ਸੀ, ਜਗਤ ਨੂੰ ਧੋਖਾ ਦਿੱਤਾ ਸੀ, ਜਗਤ ਨਾਲ ਛਲ ਕਪਟ ਕੀਤਾ ਸੀ, ਹੁਣ ਜਗਤ ਦੇ ਸਾਹਮਣੇ ਕਬੂਲ ਕਰਿਆ। ਇਤਨੀ ਹਿੰਮਤ ਹਰ ਇੱਕ ਚ ਨਹੀਂ ਹੁੰਦੀ, ਨਹੀਂ ਹੁੰਦੀ, ਇਤਨੀ ਕੋਈ ਹਿੰਮਤ ਨਹੀਂ ਕਰ ਸਕਦਾ। ਤੋ ਅੱਧਾ ਕੰਮ ਈਸਾਈਆਂ ਨੇ ਕੀਤਾ ਹੋਇਆ ਚਰਚ ਦੇ ਚ, ਮਨੁੱਖ ਕਬੂਲ ਕੀਤੇ ਕਰੇ ਮੈਂ ਇਹ ਵੀ ਕੀਤਾ, ਮੈਂ ਇਹ ਵੀ ਕੀਤਾ, ਮੈਂ ਲੋਭ ਵਸ ਹੋ ਕੇ ਇਹ ਕੀਤਾ, ਮੈਂ ਹੰਕਾਰ ਵਸ ਹੋ ਕੇ ਇਹ ਕੀਤਾ, ਔਰ ਮੈਂ ਕਾਮ ਵਸ ਹੋ ਕੇ ਇਹ ਕੀਤਾ, ਕਬੂਲ ਕਰਦਾ। ਪਰ ਪਾਦਰੀ ਵੀ ਨਾ ਸੁਣੇ, ਕੋਈ ਨਾ ਸੁਣੇ, ਖੁਦਾ ਦੇ ਅੱਗੋਂ ਗੱਲ ਕਰਨੀ ਹੈ। ਤੇ ਪੁਰਖਾ ਤੋਂ ਖੁਦਾ ਨੂੰ ਤੇ ਠੱਗ ਨਹੀਂ ਸਕਦਾ, ਖੁਦਾ ਨਾਲ ਤੇ ਛਲ ਕਪਟ ਕਰ ਨਹੀਂ ਸਕਦਾ, ਖੁਦਾ ਨੂੰ ਤੇ ਤੂੰ ਕਤਲ ਕਰ ਨਹੀਂ ਸਕਦਾ। ਇਹ ਤੇ ਸਭ ਕੁਝ ਤੂੰ ਜਗਤ ਦੇ ਚ ਕੀਤਾ, ਸੰਸਾਰ ਦੇ ਚ ਕੀਤਾ, ਤੂੰ ਜਿਹਦੇ ਨਾਲ ਕੀਤਾ ਉੱਥੇ ਹੀ ਕਬੂਲ ਕਰ। ਰੱਬ ਨਾਲ ਤੇ ਤੂੰ ਕਰ ਨਹੀਂ ਸਕਦਾ, ਤੇ ਰੱਬ ਨਾਲ ਤੂੰ ਕੀਤਾ ਵੀ ਨਹੀਂ, ਤੂੰ ਕੀਤਾ ਸੰਸਾਰ ਨਾਲ, ਕਬੂਲ ਕਰ। ਇਤਨੀ ਹਿੰਮਤ ਨਹੀਂ ਆਉਂਦੀ, ਇਹ ਹਰ ਇੱਕ ਦੀ ਇਤਨੀ ਹਿੰਮਤ ਨਹੀਂ ਆਉਂਦੀ। ਔਰ ਯਕੀਨ ਜਾਣੋ ਕੋਈ ਇਤਨੀ ਹਿੰਮਤ ਜੁਟਾ ਦੇਵੇ ਤੇ ਖੇਡ ਬਣ ਸਕਦੀ ਹੈ, ਬਿਲਕੁਲ ਬਣ ਸਕਦੀ ਹੈ। ਖੈਰ, ਬਾਹਰ ਮਨੁੱਖ ਵਿਕਾਸ ਕਰਦਾ ਕਿਸੇ ਦਾ ਰੂਪ ਵੇਖ ਕੇ, ਕਿਸੇ ਦੀ ਧਨ ਸੰਪਦਾ ਵੇਖ ਕੇ, ਕਿਸੇ ਦੀ ਪ੍ਰਭਤਾ ਵੇਖ ਕੇ, ਇਹ ਫਿਰ ਤ੍ਰਿਸ਼ਨਾ ਦਾ ਜਗਤ ਹੈ। ਔਰ ਤ੍ਰਿਸ਼ਨਾ ਮਰਦੇ ਦਮ ਤੱਕ ਵਧਦੀ ਹੈ, ਜਦਕਿ ਰੋਜ਼ ਰੋਜ਼ ਜ਼ਿੰਦਗੀ ਘਟਦੀ ਹੈ, ਰੋਜ਼ ਰੋਜ਼ ਤ੍ਰਿਸ਼ਨਾ ਵਧਦੀ ਹੈ। ਫਿਰ ਮੈਨੂੰ ਕਹਿਣ ਦੇਣਾ ਇੱਕ ਬੱਚੇ ਚ ਇਤਨੀ ਤ੍ਰਿਸ਼ਨਾ ਨਹੀਂ ਜਿਤਨੇ ਜਵਾਨ ਦੇ ਚ। ਠੀਕ ਹੈ, ਉਹ ਵੀ ਖਿਡੌਣੇ ਜਮ੍ਹਾਂ ਕਰਨਾ ਚਾਹੁੰਦਾ, ਉਹਦੇ ਕੋਲ 5 ਖਿਡੌਣੇ ਨੇ, ਉਹਦੇ ਦੂਜੇ ਛੋਟੇ ਵਿਰਾਹ ਦੇ ਕੋਲ ਸਿਰਫ ਇੱਕੋ ਹੀ ਖਿਡੌਣਾ, ਤੇ ਮਾਂ ਉਸ ਨੂੰ ਕਹਿੰਦੀ ਇਹਨਾਂ 5 ਦੇ ਚ ਇੱਕ ਤੂੰ ਦੇ ਦੇ ਛੋਟੇ ਨੂੰ। ਉਹਦੇ ਕੋਲ 2 ਹੋ ਜਾਣਗੇ, ਤੇਰੇ ਕੋਲ 4 ਹੋ ਜਾਣਗੇ, ਪਰ ਉਹਦਾ ਵਸ ਚੱਲੇ ਤਾਂ ਦੂਜੇ ਕੋਲ ਜਿਹੜਾ 1 ਹੈ ਉਹ ਵੀ ਖੋਵੇਗਾ, ਆਪਣੇ 5 ਚੋਂ 1 ਨਹੀਂ ਦੇਣ ਲੱਗਾ। ਇਹ ਬੱਚੇ ਦੀ ਤ੍ਰਿਸ਼ਨਾ ਹੈ, ਜਮ੍ਹਾਂ ਕਰਨਾ ਹੈ, ਸੰਗ੍ਰਹਿ ਕਰਨਾ ਹੈ, ਮੇਰੇ ਕੋਲ ਬਹੁਤ ਸਾਰੇ ਖਿਡੌਣੇ ਆਉਣੇ ਚਾਹੀਦੇ ਨੇ। ਜ਼ਰਾ ਵੱਡਾ ਹੋ ਜਾਂਦਾ ਤਾਂ ਜ਼ਰਾ ਖਿਡੌਣੇ ਵੱਡੇ ਹੋ ਜਾਂਦੇ ਨੇ, ਹੋਰ ਕੀ, ਤ੍ਰਿਸ਼ਨਾ ਫਿਰ ਵੱਧ ਜਾਂਦੀ ਹੈ। ਉਹ ਛੋਟੇ ਦੀ ਤ੍ਰਿਸ਼ਨਾ ਸੀ, ਇਹ ਵੱਡੇ ਦੀ ਤ੍ਰਿਸ਼ਨਾ ਹੈ ਵੱਡੀਆਂ ਚੀਜ਼ਾਂ ਲਈ। ਕਿਸੇ ਦੇ ਧਨ ਤੋਂ ਪ੍ਰਭਾਵਿਤ ਹੋ ਕੇ ਤ੍ਰਿਸ਼ਨਾਲੂ ਹੋਣਾ, ਕਿਸੇ ਦੇ ਰੂਪ ਤੋਂ ਪ੍ਰਭਾਵਿਤ ਹੋ ਕੇ ਤ੍ਰਿਸ਼ਨਾ ਦਾ ਵਾਧਾ ਹੋਣਾ, ਕਿਸੇ ਦੀ ਪ੍ਰਭਤਾ ਨੂੰ ਦੇਖ ਕੇ ਤ੍ਰਿਸ਼ਨਾਲੂ ਹੋਣਾ, ਇਹ ਚਾਹੀਦਾ ਚਾਹੀਦਾ। ਹੋ ਗਈ ਹੈ ਤਾਂ ਹੋਰ ਚਾਹੀਦਾ, ਮਿਲ ਗਿਆ ਤਾਂ ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ। ਇਹਨੂੰ ਕਹਿੰਦੇ ਨੇ ਤ੍ਰਿਸ਼ਨਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਨੇ, 90 ਸਾਲ ਦੀ ਉਮਰ ਵਿਚ ਆਪਣੀ ਆਪ ਬੀਤੀ ਆਪਣੀ ਮਾਨਸਿਕ ਅਵਸਥਾ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਕਿੰਨ ਅੱਖਾਂ ਦੀ ਜੋਤ ਕਾਫੀ ਚਲੀ ਗਈ ਹੈ, ਸਰੀਰ ਦਾ ਬਲ ਚਲਾ ਗਿਆ, ਕੰਨਾਂ ਤੋਂ ਵੀ ਉੱਚਾ ਸੁਣਨ ਲੱਗ ਪਿਆ, ਬਹੁਤ ਸਾਰੀ ਸਰੋਤ ਵੀ ਚਲੀ ਗਈ ਹੈ, ਮੂੰਹ ਦੇ ਦੰਦ ਤੇ ਕਦੋਂ ਦੇ ਚਲੇ ਗਏ ਨੇ, ਉਹ ਵੀ ਮੈਨੂੰ ਛੋੜ ਗਏ ਨੇ, ਦੰਦ ਮੈਨੂੰ ਛੋੜ ਗਏ ਨੇ, ਸਰੋਤ ਮੈਨੂੰ ਛੋੜ ਗਈ ਹੈ, ਚਲੀ ਗਈ। ਦ੍ਰਿਸ਼ ਦੀ ਜਿਹੜੀ ਵਿਆਪਕਤਾ ਸੀ ਮੇਰੇ ਕੋਲ, ਉਹ ਵੀ ਮੈਨੂੰ ਛੋੜ ਕੇ ਚਲੀ ਗਈ। ਤਨ ਕੇ ਬਲ ਨੇ, ਸਰੀਰ ਦੇ ਚ ਜਿਹੜੀ ਸ਼ਕਤੀ ਸੀ ਉਹ ਵੀ ਛੋੜ ਕੇ ਚਲੀ ਗਈ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਜਿਹੜੇ ਮੇਰੇ ਬਾਲ ਸਖਾ ਮਿੱਤਰ ਸਨ, ਬਚਪਨ ਦੇ ਦੋਸਤ, ਉਨ੍ਹਾਂ ਚ ਹੁਣ ਇੱਕ ਵੀ ਨਹੀਂ ਰਿਹਾ, ਇੱਕ ਵੀ ਨਹੀਂ ਰਿਹਾ। ਜਿਨ੍ਹਾਂ ਨਾਲ ਕਦੀ ਵਿਚਾਰ ਵਟਾਂਦਰਾ ਕਰ ਲੈਂਦੇ ਸੀ, ਨਹੀਂ ਰਿਹਾ, ਉਹ ਵੀ ਗਏ, ਉਹ ਵੀ ਗਏ, ਉਹ ਵੀ ਗਏ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਤਜ ਕੇ ਇਹ ਲੋਕ ਬਿਖੇ ਹਮ ਕੋ, ਚਲ ਆਪ ਗਏ ਸੁਰ ਲੋਕ ਸਜਾਤੀ। ਜਦ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਮੇਰੇ ਵਿਰਾਜ ਸਾਗ ਸੰਬੰਧੀ ਇਹ ਵੀ ਚਲੇ ਗਏ, ਮਿੱਤਰ ਵੀ ਚਲੇ ਗਏ, ਪਰ ਜਿਹੜੇ ਸੇਵਕ ਸਨ ਇੱਕ ਇੱਕ ਕਰਕੇ ਉਹ ਵੀ ਛੋੜ ਕੇ ਚਲੇ ਗਏ। ਬੁੱਢਾ ਜਾਣ ਕੇ ਹੁਣ ਕੋਈ ਸੇਵਾਦਾਰ ਕੋਲ ਰਹਿੰਦਾ ਵੀ ਨਹੀਂ, ਹੁਣ ਮੈਂ ਪੜਾ ਨਹੀਂ ਸਕਦਾ, ਹੁਣ ਮੈਂ ਸਮਾਜ ਵਿੱਚ ਉਪਯੋਗੀ ਨਹੀਂ ਰਹਿ ਗਿਆ, ਹੁਣ ਮੈਂ ਸਮਾਜ ਵਾਸਤੇ ਕੋਈ ਕੰਮ ਨਹੀਂ ਕਰ ਸਕਦਾ। ਤੋ ਸਹਿਜੇ ਸਹਿਜੇ ਜਿਹੜੇ ਸੇਵਕ ਸਨ, ਵਿਦਿਆਰਥੀ ਸਨ, ਉਹ ਵੀ ਚਲੇ ਗਏ, ਹੁਣ ਮੇਰੇ ਕੋਲ ਕੁਝ ਹੈ ਨਹੀਂ ਦੇਣ। ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਮਮ ਆਏ ਪਲਾਂਗਮ ਹੈ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ, ਸਾਰੇ ਛੱਡ ਕੇ ਚਲੇ ਗਏ ਨੇ, ਇੱਕ ਕਮਬਖਤ ਤ੍ਰਿਸ਼ਨਾ ਹੀ ਹੈ ਜੋ ਮੈਨੂੰ ਛੱਡਦੀ ਨਹੀਂ, ਕੋਹ ਲਈਏ ਦਿਨ ਰਾਤ ਮੇਰੇ ਨਾਲ ਹੀ ਵਸ ਰਹੀ, ਇਹ ਨਹੀਂ ਗਈ। ਇਸ ਚੱਕਰ ਚ ਨਾ ਪੈਣਾ ਕਿ ਬੁੱਢੇ ਕੋਲ ਤ੍ਰਿਸ਼ਨਾ ਨਹੀਂ ਆਉਂਦੀ, ਜਿਤਨੀ ਵੱਡੀ ਉਸਦੀ ਉਮਰ ਹੈ ਉਤਨੀ ਉਹਦੇ ਅੰਦਰ ਪ੍ਰਬਲ ਤ੍ਰਿਸ਼ਨਾ ਹੈ। ਜੈਸੇ ਜੈਸੇ ਸਰੀਰ ਕਮਜ਼ੋਰ ਹੁੰਦਾ ਹੈ, ਵੈਸੇ ਵੈਸੇ ਤ੍ਰਿਸ਼ਨਾ ਬਲਵਾਨ ਹੁੰਦੀ, ਹੋਰ ਮੰਗਾਂ ਵੱਧਦੀਆਂ ਜਾ ਰਹੀਆਂ, ਮੰਗਾਂ ਵੱਧਦੀ, ਮੰਗਾਂ ਤੇ ਨਹੀਂ ਰੁਕਦੀਆਂ। ਤ੍ਰਿਸ਼ਨਾ ਕਰਕੇ ਜੋ ਬਾਹਰ ਦੇ ਜਗਤ ਦੇ ਚ ਵਿਕਾਸ ਹੁੰਦਾ ਹੈ, ਕਿਸੇ ਦਾ ਰੂਪ ਵੇਖ ਕੇ ਮਨੁੱਖ ਹਰਕਤ ਦੇ ਚ ਆ ਗਿਆ, ਕਿਸੇ ਦਾ ਧਨ ਵੇਖ ਕੇ ਇਹਦੀ ਭੱਜ ਦੌੜ, ਕਿਸੇ ਦੀ ਪ੍ਰਭਤਾ ਦੇਖ ਕੇ ਇਸਦੀ ਭੱਜ ਦੌੜ, ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ ਅਧੀਨ ਹੈ। ਔਰ ਇਹ ਭੱਜ ਦੌੜ ਤਿੰਨ ਤਰ੍ਹਾਂ ਦੀ ਹੈ, ਪ੍ਰਭਤਾ ਦੀ ਖਾਤਰ ਭੱਜਣਾ, ਧਨ ਸੰਪਦਾ ਦੀ ਖਾਤਰ ਭੱਜਣਾ, ਰੂਪ ਦੀ ਖਾਤਰ ਭੱਜਣਾ। ਜੋ ਬਨ ਧਨ ਪ੍ਰਭਤਾ ਕੇ ਮਦ ਮੈਂ ਐਨ ਸਰੈ ਧਿਆਨ। ਇਹ ਸਾਰੀ ਦੌੜ ਬਾਹਰ ਦੀ ਹੈ, ਬਾਹਰ ਦੀ ਦੌੜ ਸੰਸਾਰ ਦੀ ਦੌੜ ਹੈ, ਔਰ ਇਹ ਤ੍ਰਿਸ਼ਨਾ ਕਰਾਉਂਦੀ ਹੈ। ਅੰਦਰ ਦੀ ਦੌੜ, ਅੰਦਰ ਦਾ ਪ੍ਰਵੇਸ਼, ਇਹ ਪਰਮਾਤਮਾ ਦਾ ਹੈ। ਤੇ ਅੰਦਰ ਕੋਈ ਉਦੋਂ ਜਾਏਗਾ ਜੇ ਪਰਮਾਤਮਾ ਤੋਂ ਪ੍ਰਭਾਵਿਤ ਹੋਵੇ, ਬਾਹਰ ਰੂਪ ਤੋਂ ਪ੍ਰਭਾਵਿਤ ਹੈ ਤਾਂ ਅੱਖਾਂ ਤੇ ਧਿਆਨ ਤੇ ਸ਼ਕਤੀ ਬਾਹਰ ਜਾਂਦੀ ਹੈ। ਬਾਹਰ ਧਨ ਪਿਆ ਇਸ ਤੋਂ ਪ੍ਰਭਾਵਿਤ ਹੈ, ਸਾਰੀ ਭੱਜ ਦੌੜ ਬਾਹਰ, ਪ੍ਰਭ ਤਾਂ ਬਾਹਰ ਹੈ, ਪਰਮਾਤਮਾ ਤੇ ਅੰਦਰ ਹੈ, ਜੜਾਂ ਤੇ ਅੰਦਰ ਨੇ, ਗੁਪਤ ਨੇ, ਬੁਨਿਆਦ ਤੇ ਗੁਪਤ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਹੁਣ ਇਸ ਤੋਂ ਇਹ ਪ੍ਰਭਾਵਿਤ ਹੋਵੇ ਤੇ ਅੰਦਰ ਆਵੇ। ਇਹ ਸਤਸੰਗ, ਇਹ ਕਥਾ ਕੀਰਤਨ ਦਾ ਫਲ ਉਸ ਦਿਨ ਸਮਝ ਲੈਣਾ, ਕੀਰਤਨ ਸੁਣੇ ਦਾ ਫਲ ਉਹ ਦਿਨ ਸਮਝ ਲੈਣਾ, ਤੇ ਕੀਰਤਨ ਕਰਨ ਦਾ ਵੀ ਇਹ ਫਲ, ਕਥਾ ਕਰਨ ਦਾ ਫਲ, ਕਥਾ ਸੁਣਨ ਦਾ ਫਲ, ਪਾਠ ਕਰਨ ਦਾ ਫਲ, ਪਾਠ ਸੁਣਨ ਦਾ ਫਲ, ਜਿਸ ਦਿਨ ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋ ਸਮਝ ਲੈਣਾ ਫਲ ਮਿਲ ਗਿਆ। ਸਤਸੰਗ ਦਾ ਫਲ ਤੇ ਮਿਲ ਗਿਆ, ਪ੍ਰਭਾਵਿਤ ਹੋ ਗਿਆ, ਹੁਣ ਯਤਨ ਕਰਾਂਗੇ ਅੰਦਰ ਜਾਣ ਦੀ, ਪਰਮਾਤਮਾ ਤੱਕ ਪਹੁੰਚਣ ਦੀ, ਧਿਆਨ ਨੇ ਪਹੁੰਚਣਾ। ਇਹ ਫੈਸਲਾ ਅੱਜ ਖੁਦ ਕਰਨਾ, ਕਿਆ ਪ੍ਰਭਾਵਿਤ ਹੋ ਗਿਆ ਮਨ ਪਰਮਾਤਮਾ ਤੋਂ, ਕਿਆ ਅੰਤਰਮੁਖੀ ਹੋ ਗਏ। ਇਹ ਸਿਰਫ ਪ੍ਰਭਾਵਿਤ ਹੋਣਾ, ਬਹੁਤ ਵੱਡੀ ਗੱਲ ਹੈ, ਚੱਲਣਾ ਅਜੇ ਬਾਕੀ ਹੈ। ਕੋਈ ਧਨ ਤੋਂ ਪ੍ਰਭਾਵਿਤ ਹੋ ਗਿਆ, ਬਾਹਰ ਭੱਜ ਦੌੜ ਕਰ ਰਿਹਾ ਤੇ ਅਜੇ ਕੋਈ ਧਨਵਾਨ ਨਹੀਂ ਬਣ ਗਿਆ ਚੋਟੀ ਦਾ। ਪ੍ਰਭਤਾ ਤੋਂ ਪ੍ਰਭਾਵਿਤ ਹੈ, ਬਾਹਰ ਭੱਜ ਦੌੜ ਬੜੇ ਕਰ ਰਿਹਾ, ਪਰ ਐਸਾ ਨਹੀਂ ਕਿ ਅਜੇ ਮਨਿਸਟਰ ਬਣ ਗਿਆ, ਚੀਫ ਮਨਿਸਟਰ ਬਣ ਗਿਆ, ਪ੍ਰਾਈਮ ਮਿਨਿਸਟਰ ਬਣ ਗਏ। ਭੱਜ ਦੌੜ ਤੇ ਕਰ ਰਿਹਾ, ਪ੍ਰਭਾਵਿਤ ਹੈ। ਜੋ ਪਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਤੇ ਅੰਦਰ ਪ੍ਰਵੇਸ਼ ਕਿਸ ਤਰ੍ਹਾਂ ਕਰੇਗਾ, ਕਿਵੇਂ ਕਰੇਗਾ? ਤੇ ਪਰਮਾਤਮਾ ਤੋਂ ਕੌਣ ਪ੍ਰਭਾਵਿਤ ਹੁੰਦਾ ਹੈ? ਜੋ ਸੰਤੁਸ਼ਟ ਹੋ ਜਾਏ। ਸੰਤੋਖੀ ਹੋਣਾ ਪਹਿਲਾ ਗੁਣ ਹੈ। ਜੈਸੇ ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ ਤੇ ਖੜੀ ਹੈ, ਅੰਦਰ ਦਾ ਪ੍ਰਵੇਸ਼ ਸੰਤੋਖ ਤੇ ਖੜਾ ਹੈ। ਪਰਮਾਤਮਾ ਦੀ ਦੁਨੀਆਂ ਵਿਚ ਪ੍ਰਵੇਸ਼ ਕਰਨ ਦਾ ਦੁਆਰ ਹੈ ਸੰਤੁਸ਼ਟੀ, ਸੰਸਾਰ ਵਿਚ ਪ੍ਰਵੇਸ਼ ਕਰਨ ਦਾ ਦੁਆਰ ਹੈ ਤ੍ਰਿਸ਼ਨਾ। ਤ੍ਰਿਸ਼ਨਾ ਸੰਤੁਸ਼ਟ ਹੈ, ਸੰਤੋਖੀ ਹੈ। ਇਹ ਇਤਨੀ ਗਹਿਰਾਈ ਨਾਲ ਸੁਣੇਗਾ, ਹੋ ਸਕਦਾ ਇਸ ਦਾ ਧਿਆਨ ਉਸ ਤੱਤ ਤੱਕ ਪਹੁੰਚੇ ਜਿਹਨੂੰ ਕਹਿੰਦੇ ਨੇ ਨੌ ਨਿਦ ਨਾਮ ਅੰਦਰ ਪਿਆ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਹੋ ਸਕਦਾ ਇਹ ਜੜਾਂ ਤੱਕ ਪਹੁੰਚੇ, ਇਹ ਬੁਨਿਆਦ ਤੱਕ ਪਹੁੰਚੇ। ਇਹ ਜੋ ਸਾਰਾ ਰਸ ਬਾਹਰ ਆਇਆ ਫਲਾਂ ਦੇ ਚ, ਫੁੱਲਾਂ ਦੇ ਚ, ਪੱਤਿਆਂ ਦੇ ਚ, ਇਹ ਜੜਾਂ ਕਰਕੇ ਆਇਆ। ਇਹ ਜਿਤਨਾ ਬਾਹਰ ਰੰਗ ਰੂਪ ਰਸ ਇੰਦਰੀਆਂ ਦਾ ਸਾਰਾ, ਇਹ ਪਰਮਾਤਮਾ ਤੋਂ ਆਇਆ। ਤੇ ਜੋ ਪਰਮਾਤਮਾ ਨਾਲ ਜੁੜ ਗਿਆ, ਮਹਾਂ ਰਸ ਨਾਲ ਜੁੜ ਗਿਆ, ਮਹਾਂ ਆਨੰਦ ਨਾਲ ਜੁੜ ਗਿਆ, ਮਹਾਂਸ਼ਕਤੀ ਨਾਲ ਜੁੜ ਗਿਆ, ਮਹਾਂਪ੍ਰਭਤਾ ਨਾਲ ਜੁੜ ਗਿਆ, ਸਭ ਕੁਝ ਉਸ ਨੂੰ ਮਿਲ ਗਿਆ। ਸਭੇ ਇੱਛਾ ਪੂਰੀਆਂ ਕਦੋਂ? ਜਦ ਪਾਇਆ ਅਗਮ ਅਪਾਰ। ਉਂਝ ਨਹੀਂ, ਸੰਸਾਰ ਦੀ ਸਾਰੀਆਂ ਇੱਛਾ ਕਿਸ ਦੀਆਂ ਪੂਰੀਆਂ ਹੋਈਆਂ? ਇੱਕ ਪੂਰੀ ਆਉਂਦੀ ਹੈ, 10 ਹੋਰ ਜਨਮ ਲੈਂਦੀਆਂ। ਪਰ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਜਦ ਕੋਈ ਮਨੁੱਖ ਸੰਤੁਸ਼ਟ ਹੋ ਜਾਂਦਾ, ਅੰਦਰ ਦੀ ਦੁਨੀਆਂ ਦੀ ਝਲਕ ਵੇਖਦਾ, ਫਿਰ ਉਸਦਾ ਵਿਵਹਾਰ, ਉਸਦੇ ਵਿਚਾਰ, ਉਹਦੀ ਬੋਲਣ ਸ਼ੈਲੀ ਜਗਤ ਨਾਲ ਮੇਲ ਨਹੀਂ ਖਾਂਦੀ। ਜਗਤ ਤੇ ਤ੍ਰਿਸ਼ਨਾ ਦੇ ਜੀ ਰਿਹਾ, ਤਾਂ ਫਿਰ ਜਗਤ ਕਹਿ ਦਿੰਦਾ ਜਾਂ ਤੇ ਪਾਗਲ ਹੈ, ਦਿਮਾਗ ਗਲਤ ਹੈ ਇਸਦਾ, ਜਾਂ ਕਿਸੇ ਤੋਂ ਗਲਤ ਪ੍ਰੇਰਿਆ ਗਿਆ, ਗਲਤ ਪ੍ਰੇਰਿਆ ਗਿਆ। ਮੇਰੇ ਕੋਲ ਐਸੇ ਵੀ ਮਾਂ ਬਾਪ ਕਈ ਆਏ ਜਿਨ੍ਹਾਂ ਨੇ ਆਪਣੇ ਬੱਚਿਆਂ ਬਾਰੇ ਦੱਸਿਆ, ਗਿਆਨੀ ਜੀ ਗਲਤ ਪ੍ਰਭਾਵ ਹੇਠ ਆ ਗਏ ਨੇ। ਅਸੀਂ ਸੁੱਤੇ ਪਏ ਹੁੰਦੇ, 3 ਵਜੇ ਜਾਗ ਪੈਂਦਾ, ਨਹਾਉਂਦਾ ਧੋਂਦਾ, ਨਾ ਆਪ ਸੌਂਦਾ ਨਾ ਸਾਨੂੰ ਸੌਣ ਦਿੰਦਾ, ਫਿਰ ਉੱਚੀ ਉੱਚੀ ਪਾਠ ਕਰਦਾ, ਸਾਰੇ ਘਰ ਨੂੰ ਵਕਤ ਪਾਉਂਦਾ, ਪਤਾ ਨਹੀਂ ਕਿਹਦੇ ਪ੍ਰਭਾਵ ਹੇਠ ਆ ਗਏ। ਭੀੜ ਸਮਝੇਗੀ, ਇਹ ਤੇ ਭੀੜ ਤੋਂ ਨਿਕਲਿਆ ਜਾ ਰਿਹਾ, ਇਹ ਪਾਗਲ ਹੋ ਗਿਆ, ਇਹ ਤੇ ਗਲਤ ਹੋ ਗਿਆ। ਕਰੀਬਨ ਕਰੀਬਨ 99% ਸੰਤਾਂ ਨੂੰ ਪਾਗਲ ਆਖਿਆ ਗਿਆ, ਕਿਉਂਕਿ ਅੰਤਰਮੁਖੀ ਹੋ ਜਾਂਦੇ ਨੇ, ਬਾਹਰੋਂ ਉਹਨਾਂ ਦਾ ਨਾਮ ਮਾਤਰ ਸੰਬੰਧ ਰਹਿ ਜਾਂਦਾ, ਅੰਤਰਮੁਖੀ ਹੋ ਜਾਂਦਾ, ਸੰਤੋਖ ਅੰਦਰ ਲੈ ਜਾਂਦਾ। ਧਰਮ ਦੀ ਦੁਨੀਆਂ ਚ ਵਿਕਾਸ ਤੇ ਪ੍ਰਭਤਾ ਦੀ ਦੁਨੀਆਂ ਵਿੱਚ ਵਿਕਾਸ ਇੱਕ ਬਾਹਰ ਵੇਖ ਕੇ ਹੁੰਦਾ ਹੈ, ਇੱਕ ਅੰਦਰ ਵੇਖ ਕੇ ਹੁੰਦਾ ਹੈ। ਦੇਖੋ ਮੈਂ ਅਰਜ਼ ਕਰਾਂ, ਇਸ ਵਾਸਤੇ ਸਿਆਣੇ ਕਹਿੰਦੇ ਨੇ ਧਨ ਵੇਖਣਾ ਹੋਵੇ ਤੇ ਉਹਨਾਂ ਦਾ ਵੇਖੋ ਜੋ ਆਪਣੇ ਤੋਂ ਪਿੱਛੇ ਨੇ। ਤੇਰੇ ਕੋਲ ਰਹਿਣ ਵਾਸਤੇ ਬੜਾ ਸੋਹਣਾ, ਕਿਸੇ ਕੋਲ ਬਹੁਤ ਵੱਡਾ ਮਹਿਲ ਹੈ, ਤੂੰ ਉਹ ਦੇਖਦਾ ਪਿਆ, ਪਰ ਕਿਸੇ ਕੋਲ ਜੋਗੀ ਹੈ ਉਹ ਵੇਖ, ਤਾਂ ਕਿ ਛੋਟੇ ਜਿਹਾ ਮਕਾਨ ਵਿੱਚ ਰਹਿਣ ਦਾ ਦੁੱਖ ਤੇਰਾ ਸਮਾਪਤ ਹੋ ਜਾਏ। ਕਿਸੇ ਦਾ ਧਨ ਵੇਖਣਾ ਤਾਂ ਆਪਣੇ ਤੋਂ ਪਿੱਛੇ ਦਾ ਵੇਖ ਜੋ ਤੇਰੇ ਪਿੱਛੇ ਖੜੇ ਨੇ, ਧਰਮ ਵੇਖਣਾ ਤਾਂ ਅੱਗੇ ਦਾ ਵੇਖ। ਤੂੰ ਅਜੇ ਤੱਕ ਪੱਕਾ ਸਰੋਤਾ ਵੀ ਨਹੀਂ ਬਣਿਆ ਤੇ ਉੱਥੇ ਅੰਮ੍ਰਿਤਧਾਰੀ ਸਿੰਘ ਬਣ ਕੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਅੱਗੋਂ ਪੁਕਾਰ ਕਰਦਾ, ਉਹਨੇ ਤੇ ਗੁਰੂ ਦਾ ਹੁਕਮ ਮੰਨ ਕੇ ਤਨ ਦੀ ਰਹਿਤ ਰੱਖ ਲਈਏ, ਮਨ ਨੂੰ ਰਹਿਤ ਬਣਾਉਣ ਦਾ ਯਤਨ ਪਿਆ ਕਰਦਾ। ਧਰਮ ਵੇਖਣਾ ਤੇ ਉਹਦਾ ਵੇਖ ਜੋ ਤੇਰੇ ਨਾਲੋਂ ਅੱਗੇ ਨੇ, ਧਨ ਵੇਖਣਾ ਤੇ ਉਸਦਾ ਵੇਖ ਜੋ ਤੇਰੇ ਨਾਲੋਂ ਪਿੱਛੇ ਨੇ। ਤੇਰੇ ਨਾਲ ਜੋ ਅੱਗੇ ਧਰਮ ਦੇ ਚ ਨੇ ਉਹਨਾਂ ਨੂੰ ਵੇਖੇਗਾ, ਤੇਰੀ ਸ਼ਰਧਾ ਵਧੇਗੀ, ਤੇਰੀ ਭਾਵਨਾ ਵਧੇਗੀ। ਧਨ ਵਿੱਚ ਤੂੰ ਉਹਨਾਂ ਨੂੰ ਦੇਖੇਗਾ ਜੋ ਤੇਰੇ ਤੋਂ ਪਿੱਛੇ ਨੇ, ਤੋ ਤੇਰਾ ਸਬਰ ਸੰਤੋਖ ਵਧੇਗਾ, ਤੋ ਸੰਤੁਸ਼ਟ ਹੋਵੇਗਾ। ਪਰ ਮਨੁੱਖ ਉਲਟਾ ਕਰਦਾ, ਧਨ ਵੇਖਣਾ ਆਪਣੇ ਤੋਂ ਅੱਗੇ ਦਾ ਵੇਖਣਾ ਤੋ ਤ੍ਰਿਸ਼ਨਾ ਵੱਧ ਜਾਂਦੀ ਹੈ, ਵੱਧ ਜਾਂਦੀ ਹੈ। ਧਰਮ ਵੇਖਣਾ ਤੋ ਆਪਣੇ ਤੋਂ ਪਿੱਛੇ ਦਾ ਵੇਖਣਾ, ਇਹ ਰੋਜ਼ ਅੰਮ੍ਰਿਤ ਵੇਲੇ ਉੱਠਦਾ, ਕਦੀ ਕਦਾਈ ਉੱਠਦਾ। ਤੋ ਜਿਹੜਾ ਹੁਣ ਕਦੀ ਕਦਾਈ ਉੱਠਦਾ, ਰਹਿਤ ਬਹਿਤ ਵੀ ਨਹੀਂ, ਗੁਰੂ ਦੀ ਕਲਾਸ ਵਿਚ ਦਾਖਲਾ ਵੀ ਨਹੀਂ ਲਿਆ, ਜੇ ਪੂਰਾ ਨਿਤਨੇਮ ਵੀ ਨਹੀਂ ਕਰਦਾ, ਸੰਗਤ ਵਿਚ ਵੀ ਨਹੀਂ ਆਉਂਦਾ, ਤੋ ਇੱਕ ਦਿਨ ਉਸ ਨੂੰ ਦੇਖਦਿਆਂ ਦੇਖਦਿਆਂ ਮਨ ਫੈਸਲਾ ਕਰ ਲਏਗਾ ਉਹ ਕਿਹੜਾ ਰੋਜ਼ ਗੁਰਦੁਆਰੇ ਜਾਂਦਾ ਜੋ ਮੈਂ ਜਾਵਾਂ, ਉਹਨੇ ਕਿਹੜਾ ਅੰਮ੍ਰਿਤ ਪਾਨ ਕੀਤਾ ਜੋ ਮੈਂ ਕਰਾਂ, ਉਹ ਕਿਹੜਾ ਅੰਮ੍ਰਿਤ ਵੇਲੇ ਉੱਠਦਾ ਜੋ ਮੈਂ ਉੱਠਾਂ, ਉਹ ਕਿਹੜਾ ਨਿਤਨੇਮ ਪੂਰੇ ਦਾ ਪੂਰਾ ਰੋਜ਼ ਕਰਦਾ ਜੋ ਮੈਂ ਕਰਾਂ। ਇਸ ਦੇ ਨਾਲ ਸ਼ਰਧਾ ਘਟਦੀ ਘਟਦੀ ਘਟ ਜਾਏਗੀ, ਘਟ ਜਾਏਗੀ। ਔਰ ਧਨਵਾਨ ਨੂੰ ਅੱਗੇ ਵੇਖਿਆ, ਸ਼ਕਤੀਸ਼ਾਲੀ ਨੂੰ ਅੱਗੇ ਵੇਖਿਆ, ਰੂਪ ਨੂੰ ਅੱਗੇ ਵੇਖਿਆ, ਤ੍ਰਿਸ਼ਨਾ ਵਧਦੀ 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 ਵੱਧ ਜਾਏਗੀ। ਔਰ ਬਾਹਰ ਭਟਕ ਭਟਕ ਕੇ ਆਪਣੇ ਪ੍ਰਾਣ ਗਵਾਏਗਾ, ਇਸ ਤਰ੍ਹਾਂ ਜਿਵੇਂ ਮ੍ਰਿਗ ਤ੍ਰਿਸ਼ਨਾ, ਜਿਵੇਂ ਮ੍ਰਿਗ ਤ੍ਰਿਸ਼ਨਾ। ਜੈਸੇ ਸੰਤੋਖ ਦੇ ਦਰਵਾਜ਼ੇ ਦੇ ਰਾਹੀਂ ਇਹਦਾ ਧਿਆਨ ਅੰਦਰ ਪ੍ਰਵੇਸ਼ ਕਰੇਗਾ ਤੋਂ ਨਵੀਂ ਦੁਨੀਆਂ ਦੀ ਝਲਕ ਮਿਲੇਗੀ, ਨਵੇਂ ਤੋਂ ਨਵੇਂ ਅਨੁਭਵ ਪੈਦਾ ਹੋਣਗੇ। ਇਸ ਸੰਸਾਰ ਨਾਲ ਮੇਲ ਨਹੀਂ ਖਾਣਗੇ ਤੇ ਪੁਰਾਣੀ ਦੁਨੀਆਂ, ਇਹ ਤੇ ਸਾਰੇ ਦਾ ਸਾਰਾ ਜਗਤ ਇੱਕੋ ਹੀ ਢੰਗ ਨਾਲ ਜੀ ਰਿਹਾ, ਤ੍ਰਿਸ਼ਨਾ ਦੇ ਚ, ਧਨ ਦੀ ਤ੍ਰਿਸ਼ਨਾ, ਰੂਪ ਦੀ ਤ੍ਰਿਸ਼ਨਾ, ਪ੍ਰਭਤਾ ਦੀ ਤ੍ਰਿਸ਼ਨਾ, ਇਹ ਤੇ ਪੁਰਾਣਾ ਜਗਤ। ਪਰਮਾਤਮਾ ਕਤਈ ਪੁਰਾਣਾ ਨਹੀਂ ਆਉਂਦਾ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਇੱਕ ਸੈਕਿੰਡ ਬਾਅਦ ਵਿੱਚ ਹੋਰ ਹੋ ਜਾਂਦਾ, ਹੋਰ ਹੋ ਜਾਂਦਾ, ਹੋਰ ਹੋ ਜਾਂਦਾ। ਸਾਹਿਬ ਮੇਰਾ ਨੀਤ ਨਵਾਂ, ਤੋ ਜਦ ਪਲ ਪਲ ਵਿੱਚ ਨਵਾਂ ਹੁੰਦਾ ਤੋ ਅਨੁਭਵ ਵੀ ਨਵਾਂ ਹੁੰਦਾ। ਐਸੇ ਮਨੁੱਖ ਦੇ ਬੋਲ ਬਾਹਰ ਦੇ ਪੁਰਾਣੇ ਜਗਤ ਦੇ ਬੋਲਾਂ ਨਾਲ ਮੇਲ ਨਹੀਂ ਖਾਂਦੇ। ਕਹਿ ਰਿਹਾ ਇੱਕ ਸੂਫੀ, ਕਹਾ ਯੇ ਦਹਿਰੇ ਕੋ ਨਾ, ਕਹਾ ਜ਼ੌਕੇ ਜਵਾਂ ਮੇਰਾ, ਕੋਈ ਦੁਨੀਆ ਨਈ ਹੋਤੀ, ਕੋਈ ਆਲਮ ਨਯਾ ਹੋਤਾ। ਕਹਿੰਦਾ ਕਿਧਰੇ ਪੁਰਾਣੇ ਮਨੁੱਖ, ਪੁਰਾਣੇ ਖਿਆਲ, ਪੁਰਾਣੀ ਦੁਨੀਆ, ਤ੍ਰਿਸ਼ਨਾ ਦੀ ਦੁਨੀਆ, ਕਿੱਥੇ ਮੇਰਾ ਨਵਾਂ ਜਹਾਨ, ਮੇਰੀ ਨਵੀਂ ਦੁਨੀਆ। ਕਿਧਰੇ ਪੁਰਾਣਿਆਂ ਦੇ ਜੀਣ ਵਾਲੇ ਇਹ ਮਨੁੱਖ, ਕਿਧਰੇ ਮੈਂ ਨਵੀਆਂ ਖਬਰਾਂ ਲੈ ਕੇ ਆਇਆ, ਨਵੀਂ ਗੱਲ ਲੈ ਕੇ ਆਇਆ, ਨਵੀਂ ਦੁਨੀਆ ਦਾ ਨਕਸ਼ਾ ਲੈ ਕੇ ਆਇਆ। ਕਹਾ ਯੇ ਦਹਿਰੇ ਕੋ ਨਾ, ਕਹਾ ਜ਼ੌਕੇ ਜਵਾਂ ਮੇਰਾ, ਕੋਈ ਦੁਨੀਆ ਨਈ ਹੋਤੀ, ਕੋਈ ਆਲਮ ਨਯਾ ਹੋਤਾ। ਜਦ ਉਸ ਨਵੀਂ ਦੁਨੀਆ ਨੂੰ ਕੋਈ ਦੇਖ ਲੈਂਦਾ, ਉਹਦੀ ਇੱਕ ਤੜਪ ਤੇ ਹੁੰਦੀ ਹੈ, ਇਸ ਦੁਨੀਆ ਦਾ ਨਕਸ਼ਾ ਮੈਂ ਰੱਖਾਂ ਕਿਸੇ ਦੇ ਸਾਹਮਣੇ। ਪਰ ਸਾਰਿਆਂ ਕੋਲ ਤੇ ਪੁਰਾਣੇ ਨਕਸ਼ੇ ਉਸੇ ਚੀਜ਼ ਜੋ ਹੈ ਲੱਟੂ ਹੋਏ ਹੋਏ ਉਹਨੂੰ ਕੋਈ ਮਿਲਦਾ ਨਹੀਂ, ਉਹਨੂੰ ਕੋਈ ਮਿਲਦਾ ਨਹੀਂ। ਇਹ ਇੱਕ ਹਸਰਤ ਉਸਦੇ ਅੰਦਰ ਹੁੰਦੀ ਹੈ। ਜੈਸੇ ਇੱਕ ਧਨਵਾਨ ਆਪਣੇ ਪੜੋਸੀ ਤੋਂ, ਪੜੋਸੀ ਦੇ ਧਨ ਤੋਂ ਅੱਗੇ ਵੱਧ ਗਿਆ, ਉਹਨੂੰ ਦਿਖਾਉਣਾ ਚਾਹੁੰਦਾ ਤੂੰ ਹੁਣ ਪਛੜ ਗਿਆ, ਮੈਂ ਅੱਗੇ ਚਲਾ ਗਿਆ, ਤੂੰ ਹੁਣ ਪ੍ਰਭਤਾ ਦੇ ਚ ਪਛੜਿਆ ਹੋਇਆ, ਸਿਰਫ MLA ਮੈਂ ਚੀਫ ਮਿਨਿਸਟਰ ਬਣ ਗਿਆ, ਮੈਂ ਪ੍ਰਾਈਮ ਮਿਨਿਸਟਰ ਬਣ ਗਿਆ, ਦਿਖਾਉਣਾ ਚਾਹੁੰਦਾ। ਅੰਦਰ ਦੀ ਦੁਨੀਆਂ ਦੀ ਜਦ ਇਹ ਕੋਈ ਝਲਕ ਮਿਲਦੀ ਹੈ, ਉਹ ਜਣੇ ਖਣੇ ਨੂੰ ਤੇ ਨਹੀਂ ਦਿਖਾਉਣਾ ਚਾਹੁੰਦਾ, ਉਹਨੂੰ ਪਤਾ ਹੈ ਤੇ ਪੁਰਾਣਾ ਜਗਤ ਹੈ, ਇਹ ਤੇ ਸਾਰਾ ਪੁਰਾਣਾ ਜਗਤ ਹੈ। ਕਹਾਂ ਯੇ ਦਹਿਰੇ ਕਹੋ ਨਾ, ਕਹਾਂ ਜ਼ੌਕੇ ਜਵਾਂ ਮੇਰਾ, ਕੋਈ ਦੁਨੀਆ ਨਹੀਂ ਹੋਤੀ, ਕੋਈ ਆਲਮ ਨਯਾ ਹੋਤਾ, ਕੋਈ ਸੰਤ ਮਿਲੇ। ਪਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਜਿਸ ਦਿਨ ਸੰਤ ਨੂੰ ਮਿਲੇਗਾ ਕੋਈ ਗੱਲ ਹੀ ਨਹੀਂ ਹੋਵੇਗੀ, ਨਹੀਂ ਹੋਵੇਗੀ। ਜਿਹੜਾ ਅਨੁਭਵ ਉਸ ਕੋਲ ਹੈ ਉਹਦੇ ਕੋਲ ਵੀ ਉਹੀ ਅਨੁਭਵ। ਮੈਂ ਥੋੜੇ ਦਿਨ ਪਹਿਲੇ ਕੁਝ ਬਜ਼ੁਰਗਾਂ ਕੋਲ ਸੁਣੀ ਗੱਲ ਬਾਬਾ ਸੁੰਦਰ ਸਿੰਘ ਦੀ, ਅਲੀ ਬੇਗ ਵਾਲੇ ਬੇਦੀ ਸਨ, ਬਾਬਾ ਅਤਰ ਸਿੰਘ ਦੇ ਸਮਕਾਲੀ ਸਨ, ਬ੍ਰਹਮ ਗਿਆਨੀਆਂ ਵਿੱਚ ਉਹ ਵੀ ਉਸ ਸਮੇਂ ਦੇ ਸਿਰਮੌਰ ਬ੍ਰਹਮ ਗਿਆਨੀ ਸਨ। ਇੱਕ ਮੁਸਲਿਮ ਫਕੀਰ ਵੀ ਇਸੇ ਅਵਸਥਾ ਦਾ ਸੀ, ਉਹ ਕਦੀ ਇਹਨਾਂ ਕੋਲ ਆਉਂਦਾ ਸੀ, ਇਹ ਕਦੀ ਉੱਥੇ ਚਲੇ ਜਾਂਦੇ ਸਨ। ਜਿਸ ਬਜ਼ੁਰਗ ਨੇ ਕਾਨਪੁਰ ਮੈਨੂੰ ਇਹ ਗੱਲ ਸੁਣਾਈ, ਘੰਟਾ ਦੋ ਘੰਟਾ ਬਾਬਾ ਸੁੰਦਰ ਸਿੰਘ ਉਹਦੇ ਕੋਲ ਬੈਠ ਜਾਂਦੇ ਸਨ, ਕੋਈ ਗੱਲ ਨਹੀਂ, ਦੋਵੇਂ ਚ ਕਦੀ ਮੁਸਕਰਾਉਂਦੇ ਨੇ, ਕਦੀ ਗੰਭੀਰ ਹੋ ਜਾਂਦੇ ਨੇ, ਗੱਲਬਾਤ ਕੁਛ ਵੀ ਨਹੀਂ। ਕਦੀ ਉਹ ਫਕੀਰ ਆ ਜਾਂਦਾ ਤੇ ਬਾਬਾ ਜੀ ਕੋਲ ਬੈਠਦਾ, ਗੱਲਬਾਤ ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਹੜੇ ਉਹ ਫਕੀਰ ਸਾਈਂ ਦੇ ਨਾਲ ਦੋ ਚਾਰ ਚੇਲੇ ਖਲੀਫੇ ਆਉਂਦੇ ਸਨ ਤੇ ਜਿਹੜੇ ਸੇਵਕ ਬਾਬਾ ਸੁੰਦਰ ਸਿੰਘ ਨਾਲ ਆਉਂਦੇ ਸਨ, ਹੈਰਾਨ ਵੀ ਉਹ ਕੁਛ ਬੋਲੇ, ਸਾਨੂੰ ਕੁਛ ਸੁਣਨ ਨੂੰ ਮਿਲੇ, ਬਾਬਾ ਜੀ ਕੁਝ ਬੋਲਣ, ਕੁਝ ਸੁਣਨ ਨੂੰ ਮਿਲੇ। ਸੁਣਨਾ ਸੁਣਾਉਣਾ ਉਸ ਤਲ ਤੇ ਆਉਂਦਾ, ਇੱਕ ਅਗਿਆਨੀ ਹੈ ਇੱਕ ਗਿਆਨੀ ਹੈ, ਸੁਣਨਾ ਸੁਣਾਉਣਾ ਆਉਂਦਾ, ਇੱਕ ਸਰੋਤਾ ਹੈ ਇੱਕ ਵਕਤਾ ਹੈ, ਸੁਣਨਾ ਸੁਣਾਉਣਾ ਆਉਂਦਾ, ਦੋਵੇਂ ਹੀ ਬ੍ਰਹਮ ਗਿਆਨੀ ਨੇ। ਕੀ ਸੁਣਨਾ ਸੁਣਾਉਣਾ, ਕਿਸ ਤਰ੍ਹਾਂ ਸੁਣਨਾ ਸੁਣਾਉਣਾ, ਦੋਵੇਂ ਖਾਮੋਸ਼। ਕਹਿੰਦੇ ਨੇ ਰੋਜ਼ ਦਾ ਮਿਲਣਾ ਆਉਂਦਾ ਸੀ, ਉਹ ਫਕੀਰ ਵੀ ਪਹੁੰਚਿਆ ਹੋਇਆ। ਇੱਕ ਦਿਨ ਉਸਨੇ ਬਾਬਾ ਜੀ ਨੂੰ ਕਿਹਾ, ਆਪਾਂ ਤੇ ਹੁਣ ਚੱਲੇ ਹਾਂ ਤੇ ਸਾਡੀ ਵਿਦਾਇਗੀ ਤੁਸੀਂ ਕਰ ਲੈਣਾ, ਬਸ ਇੰਨੇ ਬੋਲ ਬੋਲ, ਸੰਸਾਰ ਤੋਂ ਵਿਦਾ ਤੁਸੀਂ ਸਾਨੂੰ ਕਰਨਾ। ਇਹ ਰੋਂਦਿਆਂ ਹੋਇਆਂ ਉਸ ਬਜ਼ੁਰਗ ਨੇ ਕਾਨਪੁਰ ਦੇ ਚ ਮੈਨੂੰ ਗੱਲ ਸੁਣਾਈ। ਕੋਈ ਗੁਫ਼ਤਗੋ ਨਹੀਂ ਆਉਂਦੀ ਸੀ, ਕੋਈ ਗੁਫ਼ਤਗੋ ਨਹੀਂ ਆਉਂਦੀ ਸੀ। ਦੋ ਅਗਿਆਨੀਆਂ ਦੇ ਚ ਬੜੀ ਗੁਫ਼ਤਗੋ ਆਉਂਦੀ ਹੈ, ਬੋਲਣਗੇ ਬੋਲਣਗੇ, ਚੁੱਪ ਹੀ ਨਹੀਂ ਕਰਨਗੇ। ਇਹ ਵੀ ਮੈਂ ਅਸ ਕਰਾਂ, ਕਿਧਰੇ ਕਿਧਰੇ ਪਰਉਪਕਾਰ ਵਸ ਦਇਆ ਵਸ ਹੋ ਕੇ ਇੱਕ ਸਮਝਦਾਰ ਤੇ ਇੱਕ ਨਾ ਸਮਝਦੀ ਗੁਫ਼ਤਗੋ ਹੋ ਸਕਦੀ ਹੈ, ਪ੍ਰਸ਼ਨ ਉੱਤਰ। ਪਰ ਦੋ ਸਮਝਦਾਰਾਂ ਦੀ ਕੀ ਗੁਫ਼ਤਗੋ, ਦੋ ਬ੍ਰਹਮ ਗਿਆਨੀਆਂ ਦੀ ਕੀ ਗੁਫ਼ਤਗੋ। ਖਾਮੋਸ਼ ਰਹਿ ਜਾਣ, ਚੁੱਪ ਰਹਿ ਜਾਣਗੇ, ਐਸਾ ਦੇਖਿਆ ਤਾਂ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ ਅਧੀਨ ਹੈ, ਅੰਦਰ ਦਾ ਪ੍ਰਵੇਸ਼ ਸੰਤੋਖ ਅਧੀਨ ਹੈ, ਸੰਤੁਸ਼ਟੀ ਤੇ ਕਿਹੜਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਾਹਰ ਦੇ ਜਗਤ ਨੂੰ ਮਾਇਆ ਕਹਿੰਦੇ ਨੇ, ਅੰਦਰ ਦੇ ਜਗਤ ਨੂੰ ਪਰਮਾਤਮਾ ਕਹਿੰਦੇ ਨੇ। ਪਰ ਇਹ ਮਾਇਆ ਦਾ ਜਗਤ ਪਰਮਾਤਮਾ ਦੀ ਛਾਇਆ ਹੈ, ਤ੍ਰਿਸ਼ਨਾ ਦੇ ਆਸਰੇ ਤੇ ਮਨੁੱਖ ਛਾਇਆ ਦੇ ਚ ਭਟਕੇਗਾ ਤੇ ਛਾਇਆ ਪਕੜ ਦੇ ਚ ਨਹੀਂ ਆਏਗੀ। ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਤੇ ਹੁਣ ਦਰਖਤ ਦੀ ਛਾਇਆ ਨੂੰ ਬਕਸੇ ਚ ਭਰਨਾ ਚਾਹੇ, ਮੁੱਠੀ ਚ ਲੈਣਾ ਚਾਹੇ, ਜੇਬ ਦੇ ਚ ਪਾਉਣਾ ਚਾਹੇ, ਨਹੀਂ ਹੋਵੇਗੀ। संसार विच कुछ भी ऐसा नहीं जिन्हों पकड़ के असी रख लईए, सब कुछ चला जांदा है, जोबन जवानी तक चली जांदी है, जीवन तक चला जांदा है, बाकी की रहेगा। तृष्णा दे जगत विच आखिर हार ही हार है, संतुष्टि दे जगत विच जीत ही जीत है। उसे ने गुरु अर्जन देव जी महाराज कहते हैं, हार नहीं सब जीत ही है रे, एकाएक ही ने कोई हार नहीं, जीत ही जीत है। संतोख दी दुनिया विच कोई हार नहीं, जीत ही जीत है। ये बाहर दा जगत माया दा, अंदर दा जगत परमात्मा दा। परमात्मा दी तरफ मनुख उदों मुड़ेगा जद माया ने किधरे बहुत गहरा आघात पहुंचाया, किधरे बहुत गहरी चोट पहुंचाई, उंज मुश्किल है इस बंदे दा वापस मुड़ना। साफ कह रहे ने डॉक्टर मोहम्मद इकबाल, कारे जहां दराज है मेरा इंतजार कर, खुदा मैं जल्दी नहीं आन वाला। प्रभता दा संसार, धन दा संसार, रूप दा संसार इतना वड्डा है, मैं उलझ गया, मेरे कई कम रहंदे ने, अजे तू मेरा इंतजार कर। फिर एक होर गिले भरी गल भी कर रहे, दरमियाने कारे दर्द दरिया, तख्ता बदम कर दा अमी, बाज में गोयंद के दामन तर मकुन होशियार बास, तू मैनू तख्ते नाल बन के, लकड़ दे तख्ते नाल बन के दरिया दे सुट देता है। ते हुण उपरों उची उची आखदा पै, देख किधरे भेजना जाए, डुब ना जाए, भेजना जाए, ये छल्ला मारदा दरिया तू मैनू बन के सुट देता है। हुण मैं किवें बचावां अपने आप, हुण मैं छिटियां तो किवें बचावां। उत्थे फरियाद करदा है, ए खुदाया जिवें मैनू तो सुटिया ऐसे तरह ही चुक ले, इस तरह ही कढ ले, मेरी बिसात नहीं है, मेरी हिम्मत नहीं है। सत्संग करदिया करदिया, जप तप करदिया करदिया, जिस दिन प्राणा दे गहरे तुल तो अरदास निकलती है, हे प्रभु धन दे जगत च मैं हिम्मत जुटाई कुछ प्राप्त कीता है, प्रभता दे जगत च मैं भज दौड़ कीती है कुछ मैनू मिले है, रूप दे जगत च मैं बहुत भज दौड़ कीती है कुछ रस मैं प्राप्त कीते ने, तेरी दुनिया दे भज दौड़ करके मैनू कुछ नहीं मिलिया, तू रहमत कर, तू बख्शिश कर। कहिंदे ने जिस दिन इस तरह की अंदरों अरदास निकलती है, प्रभु आप ही उसनों चुक लैंदा है, अपनी बांह दे देंदा है, अपना सहारा दे देंदा है। सिर्फ इतनी गल है कि वह अरदास निकले सही, उस तरह की भावुकता दे नाल वो गहरी अरदास निकले सही। तो सरवण करो, ये माया दा जगत ते इस दे चो निर्लेप किवें होना है, ये धन गुरु अर्जन देव जी महाराज का संदेश ते उपदेश। एक दफा प्यार नाल आखो सतनाम। जो माया दा दुख है, दुख सारे माया तो ने, संसार तो ने, संसार माया, किसी भी दुख नूं तुसी संसार नाल जोड़ना निरंकार करके कोई दुख नहीं है, वो ते आनंद स्वरूप है। जो कुछ भी संसार दे चो मिले है दुख रूप मिले है, इहदा अंजाम दुख होवेगा। इस दुख दी निवृत्ति किवें होवे, प्रभु ने दया कीती है ते दया उस गहरी अरदास चो निकलेगी। फिर प्रभु दा जस गायन कीता है, कीर्तन कीता है, उहदे गुणां दा उचारण कीता है, दुखां दी निवृत्ति हो गई, माया विच निर्लेप हो गए। हुण माया लिपायमान नहीं हुंदी, हुण माया पकड़दी नहीं। माया में जिस रखे उदास, कहत कबीर हों तां को उदास, हुण माया विच रह के उदास हो गए। भगत वड्डा राजा जनक है, गुरुमुख माया विच उदासी, ਬਿਲਕੁਲ ਨਿਰਾਸ਼ ਹੋ ਗਿਆ, ਉਦਾਸ ਹੋ ਗਿਆ, ਇਹਨੂੰ ਕਹਿੰਦੇ ਨੇ ਨਿਰਲੇ। ਤੋ ਇਸ ਤਰ੍ਹਾਂ ਹੁਣ ਇਹ ਮਾਇਆ ਲਿਪਾਏ ਮਾਨ ਨਹੀਂ ਆਉਂਦੀ, ਦੁੱਖਾਂ ਤੋਂ ਛੁਟਕਾਰਾ ਹੋ ਗਿਆ। ਹਾਂਜੀ, ਲੈਂਦੇ ਪੰਜਾਬ ਦੇ ਚ ਅੱਗ ਨੂੰ ਪਾ ਕਹਿੰਦੇ ਨੇ, ਜ਼ਰੂਰ ਕੁਝ ਲੈਂਦੇ ਪੰਜਾਬ ਦੇ ਬੈਠੇ ਹੋਣਗੇ, ਸਰਗੋਦੇ ਤੋਂ ਪਰੇ ਮੁਲਤਾਨ ਫਰੰਟੀਅਰ ਮੀਆਂ ਵਾਲੀ ਡੇਰਾ ਗਾਜ਼ੀ ਖਾਂ ਜੰਗ ਮਗਿਆਣਾ, ਉੱਥੇ ਅੱਗ ਨੂੰ ਅੱਗ ਨਹੀਂ ਕਹਿੰਦੇ ਸਨ, ਭਾ ਕਹਿੰਦੇ ਸਨ। ਇਹ ਜੋ ਭਾ ਹੈ, ਇਹ ਜੋ ਤ੍ਰਿਸ਼ਨਾ ਦੀ ਅੱਗ ਹੈ, ਬੁੱਝ ਗਈ। ਪ੍ਰਭੂ ਨੇ ਆਪ ਰੱਖਿਆ ਕੀਤੀ, ਉਹ ਆਪ ਰਖਵਾਲਾ ਹੋਇਆ, ਇਹ ਸਾਰੀ ਦੀ ਸਾਰੀ ਅੱਗ ਸ਼ਾਂਤ ਹੋ ਗਈ, ਇਹ ਸਾਰੀ ਦੀ ਸਾਰੀ ਤ੍ਰਿਸ਼ਨਾ ਸ਼ਾਂਤ ਹੋ ਗਈ। ਹਾਂਜੀ, ਤਾਂ ਤੇ ਇਹ ਜਗਤ ਜਿਸ ਨੇ ਬਣਾਇਆ, ਇਹ ਸੰਸਾਰ ਜਿਸ ਨੇ ਜੋ ਹੈ ਬਣਾਇਆ, ਉਸਦਾ ਜਪਨ ਕਰ, ਉਹਦੀ ਆਰਾਧਨਾ ਕਰ, ਤਾਂ ਕਿ ਮਾਇਆ ਦਾ ਦੁੱਖ ਵਿਆਪਕ ਨਾ ਹੋਵੇ, ਇਸ ਦੁੱਖ ਤੋਂ ਤੇਰਾ ਛੁਟਕਾਰਾ ਹੋਵੇ। ਹਾਂਜੀ, ਜੈਸੇ ਪ੍ਰਭੂ ਦੀ ਦਇਆ ਬਾਰਿਸ਼ ਦੀ ਤਰ੍ਹਾਂ ਪ੍ਰਾਪਤ ਹੁੰਦੀ ਹੈ, ਫਿਰ ਇਹ ਮਾਇਆ ਨਹੀਂ ਵਿਆਪਦੀ, ਇਹ ਦੁੱਖ ਨਹੀਂ ਵਿਆਪਦੇ, ਮਾਇਆ ਤੋਂ ਮੁਰਾਦ ਦੁੱਖ, ਫਿਰ ਇਹ ਦੁੱਖ ਨਹੀਂ ਵਿਆਪਦੇ। ਹਾਂਜੀ, ਫਿਰ ਇਸ ਮਾਇਆ ਕਰਕੇ ਜੋ ਦੁੱਖ ਪਾਪ ਕੀਤੇ, ਮਾਇਆ ਵਸ ਹੋ ਕੇ ਮਨੁੱਖ ਕਰੇਗਾ, ਪਰਮਾਤਮਾ ਵਸ ਹੋ ਕੇ ਤੇ ਪਾਪ ਕਰੇਗਾ ਨਹੀਂ। ਪਰਮਾਤਮਾ ਤੇ ਮਿਲਦਾ ਹੀ ਪੁੰਨ ਵਾਲੇ, ਜਾਂ ਮਿਲਦਾ ਹੈ ਤੇ ਉਦੋਂ ਪੁੰਨ ਹੀ ਆਉਂਦੇ ਨੇ। ਜਿਸ ਦਿਨ ਪ੍ਰਭੂ ਮਨੁੱਖ ਦੇ ਅੰਦਰ ਪ੍ਰਗਟ ਹੁੰਦਾ, ਫਿਰ ਜੋ ਕੁਛ ਵੀ ਆਉਂਦਾ ਠੀਕ ਹੀ ਆਉਂਦਾ, ਉਸ ਤੇ ਹੋਏ ਕਿਛ ਨਾ ਹੀ ਬੁਰਾ ਆਉਂਦਾ ਹੀ ਨਹੀਂ, ਉਸ ਤੋਂ ਕੁਝ ਗਲਤ ਹੁੰਦਾ ਹੀ ਨਹੀਂ, ਉਸ ਤੋਂ ਕੁਝ ਬੁਰਾ ਹੁੰਦਾ ਹੀ ਨਹੀਂ। ਬੁਰਾ ਹੁੰਦਾ ਮਾਇਆ ਵਸ ਹੋ ਕੇ, ਤ੍ਰਿਸ਼ਨਾ ਵਸ ਹੋ ਕੇ। ਇਹ ਤ੍ਰਿਸ਼ਨਾ ਚਾਹੇ ਰੂਪ ਦੀ ਹੈ, ਇਹ ਤ੍ਰਿਸ਼ਨਾ ਚਾਹੇ ਧਨ ਦੀ ਹੈ, ਇਹ ਤ੍ਰਿਸ਼ਨਾ ਚਾਹੇ ਪ੍ਰਭਤਾ ਦੀ ਹੈ, ਇਹ ਤਰ੍ਹਾਂ ਤਰ੍ਹਾਂ ਦੇ ਪਾਪ ਕਰਾਏਗੀ। ਇਸ ਤਰ੍ਹਾਂ ਦੇ ਕਰੋੜਾਂ ਪਾਪ ਨਾਸ ਹੋ ਗਏ ਜਦ ਉਸ ਇੱਕ ਹਰੀ ਦੀ ਸ਼ਰਨ ਵਿੱਚ ਗਏ, ਉਹਦੀ ਆਰਾਧਨਾ ਕੀਤੀ। ਹਾਂਜੀ, ਨਿਰਮਲ ਭਏ ਸਰੀਰ ਜਾਨ ਵੀਨਾਇਆ, ਭਗਤਾਂ ਦੀ ਸੰਤਾਂ ਦੀ ਸਤਸੰਗੀਆਂ ਦੀ ਧੂਰੀ ਦਾ ਇਸ਼ਨਾਨ ਕੀਤਾ, ਮਸਤਕ ਤੇ ਲਾਈ, ਬਦਨ ਤੇ ਲਾਈ, ਨਿਰਮਲ ਹੋ ਗਏ, ਪਾਵਨ ਹੋ ਗਏ। ਹਾਂਜੀ,
ਮਨ ਤਨ ਹੈ ਸੰਤੋਖ ਪੂਰਨ ਪ੍ਰਭਾਇਆ,
ਮਨ ਜੈਸੇ ਸੰਤੁਸ਼ਟ ਹੋਇਆ ਹੈ, ਇੰਦਰੀਆਂ ਵੱਲੋਂ ਵੀ ਸੰਤੁਸ਼ਟੀ ਹੋ ਗਈ, ਹੁਣ ਇਹ ਇੰਦਰੀ ਵੀ ਬਾਹਰ ਨਹੀਂ ਜੋ ਹੈ ਭਜਦੇ, ਇਸ ਤਰ੍ਹਾਂ ਤਨ ਤੇ ਮਨ ਦੇ ਸੰਤੋਖ ਧਾਰਨ ਕਰਕੇ ਸੁਖੀ ਹੋ ਗਏ, ਆਨੰਦਿਤ ਹੋ ਗਏ। ਸੰਗੀ ਸਾਥੀਆਂ ਤੇ ਵੀ ਪ੍ਰਭਾਵ ਪਿਆ, ਕੁੱਲ ਤੇ ਵੀ ਪ੍ਰਭਾਵ ਪਿਆ, ਪਰਿਵਾਰ ਤੇ ਵੀ ਪ੍ਰਭਾਵ ਪਿਆ, ਉਹ ਵੀ ਤਰੇ ਨੇ ਤੇ ਤਰਨ ਦੇ ਮਾਰਗ ਤੇ ਚੱਲ ਪਏ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਜੋ ਦੁੱਖ ਰੂਪੀ ਜਗਤ ਹੈ ਇਹਦੀ ਸਾਨੂੰ ਨਿਰਲੇਪਤਾ ਦੇਵੇ। ਰਹਿਣਾ ਤੇ ਇੱਥੇ ਪਏਗਾ ਪਰ ਨਿਰਲੇਪ ਹੋਈਏ, ਲਿਪਾਏ ਮਾਨ ਨਾ ਹੋਈਏ। ਰਹਿਣਾ ਤੇ ਕਮਲ ਨੂੰ ਪਾਣੀ ਚ ਹੀ ਪਏਗਾ, ਪਾਣੀ ਚ ਪੈਦਾ ਹੋਇਆ, ਸੰਸਾਰ ਦੇ ਜੰਮੇ ਆ, ਵਾਸ਼ਨਾ ਤੋਂ ਜੰਮਿਆ, ਰਹਿਣਾ ਤੇ ਸੰਸਾਰ ਦੇ ਚ ਪਏਗਾ, ਜੰਮਿਆ ਪਾਣੀ ਤਵੇ ਕਮਲ, ਰਹਿਣਾ ਤੇ ਪਾਣੀ ਚ ਪਏਗਾ, ਪਰ ਕਮਲ ਡੁੱਬਦਾ ਨਹੀਂ, ਮਨੁੱਖ ਡੁੱਬ ਜਾਂਦਾ, ਬਸ ਇੰਨੀ ਗੱਲ। ਮਨੁੱਖ ਸੰਸਾਰ ਦੇ ਚ ਗਰਕ ਹੋ ਜਾਂਦਾ, ਪ੍ਰਭਤਾ ਚ ਡੁੱਬ ਜਾਂਦਾ, ਧਨ ਦੇ ਚ ਡੁੱਬ ਜਾਂਦਾ, ਰੂਪ ਦੇ ਚ ਡੁੱਬ ਜਾਂਦਾ, ਨਿਕਲਣਾ ਕਠਿਨ ਹੋ ਜਾਂਦਾ। ਅੱਜ ਸ਼ਾਮ ਦਾ ਪ੍ਰੋਗਰਾਮ ਰਣਜੀਤ ਐਵਨਿਊ ਬੀ ਬਲਾਕ ਵਿਚ ਦਾਸ ਦੇ ਨਾਲ ਆਏ ਹੋਏ ਦੋ